ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼ਲੋਕ ਮਹਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੁਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੋਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉ ਮੈਂ ਕਰ ਕਰ ਜੰਤ ਉਪਾਇਆ ਹਉ ਮੈਂ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇਹਾ ਵੇਖ ਨਾਨਕ ਹੁਕਮੀ ਲਿਖਿਐ ਲੇਖ ਜੇਹਾ ਵੇਖੈ ਤੇਹਾ ਵੇਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸੱਚੇ ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਕਮਲਾਂ ਅੰਦਰ ਆਪ ਜੀ ਨੇ ਪਹੁੰਚ ਕਰਕੇ ਨਮਸਕਾਰ ਕਰਕੇ ਜੀਵਨ ਸਫਲ ਕੀਤਾ ਹੈ। ਸਤਿਗੁਰਾਂ ਨੇ ਇਸ ਸ਼ਲੋਕ ਅੰਦਰ ਮਨੁੱਖ ਦੇ ਮਨ ਨੂੰ ਪਏ ਹੋਏ ਇੱਕ ਬਹੁਤ ਵੱਡੇ ਬੰਧਨ ਦਾ ਵਰਣਨ ਕੀਤਾ ਹੈ, ਜਿਹੜਾ ਕਿ ਇਸ ਦੇ ਅੰਦਰਲੀ ਖਲਾਸੀ ਨੂੰ ਆਜ਼ਾਦੀ ਨੂੰ ਖਤਮ ਕਰ ਦਿੰਦਾ ਹੈ। ਉਹ ਸਭ ਤੋਂ ਵੱਡਾ ਸੰਗਲ ਹੈ, ਸਭ ਤੋਂ ਵੱਡੀ ਰੱਸੀ ਹੈ ਹਉ ਮੈਂ। ਦੋ ਚੀਜ਼ਾਂ ਹਰ ਇੱਕ ਮਨੁੱਖ ਦੀ ਮੰਗ ਹੈ। ਇੱਕ ਤੇ ਆਦਮੀ ਬੇਚਿੰਤ ਹੋਣਾ ਚਾਹੁੰਦਾ ਕਿ ਉਹਦਾ ਮਨ ਦੁੱਖਾਂ ਤੋਂ ਪਾਰ ਚਲਾ ਜਾਏ। ਇਹੀ ਮਨੁੱਖੀ ਸਰੀਰ ਦੀ ਇੱਕ ਜ਼ਰੂਰਤ ਹੈ, ਦੁੱਖਾਂ ਤੋਂ ਪਾਰ ਜਾਣਾ। ਜਿਵੇਂ ਜਿਵੇਂ ਦਾ ਕਿਸੇ ਨੂੰ ਢੰਗ ਮਿਲਦਾ ਉਸ ਢੰਗ ਨਾਲ ਉਹ ਇਹਦੀ ਖੋਜ ਕਰ ਰਿਹਾ ਹੈ। ਭਾਵੇਂ ਕੋਈ ਸੰਸਾਰੀ ਹੈ ਭਾਵੇਂ ਕੋਈ ਧਾਰਮਿਕ ਵਿਅਕਤੀ ਹੈ, ਸਾਰਿਆਂ ਦੀ ਇੱਕੋ ਹੀ ਖੋਜ ਹੈ, ਮੈਂ ਦੁੱਖ ਤੋਂ ਪਾਰ ਚਲਾ ਜਾਵਾਂ। ਪਰ ਅਣਜਾਣ ਪੁੜੇ ਵਿੱਚ ਸਤਿਗੁਰੂ ਦੀ ਬਾਣੀ ਅਨੁਸਾਰ ਮਨੁੱਖ ਹੋਰ ਰੱਸੀਆਂ ਲਿਆ ਲਿਆ ਕੇ ਆਪਣੇ ਆਲੇ ਦੁਆਲੇ ਵਲੇਟਦਾ ਹੈ, ਹੋਰ ਦੁੱਖਾਂ ਵਿੱਚ ਫਸਦਾ ਜਾਂਦਾ ਹੈ, ਹੋਰ ਭਾਰ ਇਹਦੇ ਜੀਵਨ ਦਾ ਵੱਧ ਜਾਂਦਾ ਹੈ। ਜਿਵੇਂ ਕਿਸੇ ਮਨੁੱਖ ਨੂੰ ਉਹਦੇ ਘਰ ਨੂੰ ਅੱਗ ਲੱਗੀ ਹੋਵੇ ਤੇ ਉਸ ਨੂੰ ਇਸ ਗੱਲ ਦੀ ਸਮਝ ਨਾ ਹੋਵੇ ਕਿ ਅੱਗ ਪਾਣੀ ਨਾਲ ਬੁਝੇਗੀ। ਉਹ ਉਸ ਅੱਗ ਨੂੰ ਬੁਝਾਉਣ ਵਾਸਤੇ ਲੱਕੜਾਂ ਦੀ ਵਰਤੋਂ ਕਰੇ, ਫਿਰ ਲੱਕੜਾਂ ਹੋਰ ਅਗਨੀ ਨੂੰ ਪੈਦਾ ਕਰਦੀਆਂ ਨੇ। ਇਸ ਤਰ੍ਹਾਂ ਸੰਸਾਰ ਵਿਚ ਜਿੰਨੇ ਪਦਾਰਥ ਨੇ, ਜਿੰਨੀਆਂ ਵਸਤੂਆਂ ਨੇ, ਜਿੰਨੇ ਸੰਸਾਰ ਦੇ ਰਸ ਨੇ, ਇਹ ਹੈ ਤਾਂ ਜੀਵਨ ਨੂੰ ਚਲਾਉਣ ਵਾਸਤੇ ਵਾਹਿਗੁਰੂ ਨੇ ਆਪ ਬਣਾਏ ਸਨ, ਇਹਦੇ ਵਿਚ ਕੋਈ ਸ਼ੱਕ ਨਹੀਂ ਕਿ ਹਰ ਇਕ ਮਨੁੱਖ ਦਾ ਸਰੀਰਕ ਤੌਰ ਤੇ ਜਿੰਦਾ ਰਹਿਣਾ, ਉਹਦੇ ਵਾਸਤੇ ਉਸ ਨੂੰ ਸਰੀਰ ਦੇ ਰਸਾਂ ਦੀ ਜ਼ਰੂਰ ਲੋੜ ਹੈ। ਪਰ ਗੁਰਮਤ ਦਾ ਇਹ ਨਜ਼ਰੀਆ ਹੈ, ਸਤਿਗੁਰਾਂ ਦੀ ਇਹ ਮਤ ਹੈ ਕਿ ਇਹ ਚੀਜ਼ਾਂ ਤੇਰੇ ਜੀਵਨ ਨੂੰ ਚਲਾਉਣ ਵਾਸਤੇ ਨੇ, ਜੀਵਨ ਦਾ ਲਕਸ਼ ਨਹੀਂ ਹੋਣਾ ਚਾਹੀਦਾ। ਔਰ ਨਾ ਕਦੀ ਇਥੋਂ ਕੋਈ ਤ੍ਰਿਪਤ ਹੋਇਆ। ਇਸ ਲਈ ਹਜ਼ੂਰ ਨੇ ਪੁਰਾਣੇ ਸਮੇਂ ਨੂੰ ਭਾਵੇਂ ਘੱਟ ਵਰਤਿਆ ਹੈ ਗੁਰਬਾਣੀ ਵਿਚ, ਜ਼ਿਆਦਾ ਗੁਰਬਾਣੀ ਵਰਤਮਾਨ ਤਿੰਨ ਸਮਿਆਂ ਵਿਚੋਂ ਵਰਤਮਾਨ ਤੇ ਉਚਾਰੀ ਗਈ ਹੈ। ਤਿੰਨ ਤਰ੍ਹਾਂ ਦੇ ਸਮੇਂ ਨੇ, ਭਵਿੱਖ, ਆਉਣ ਵਾਲਾ ਸਮਾਂ, ਵਰਤਮਾਨ ਜੋ ਚੱਲ ਰਿਹਾ ਹੈ, ਤੇ ਪਾਸਟ ਬੀਤਿਆ ਹੋਇਆ ਜੋ ਗੁਜ਼ਰ ਚੁੱਕਾ ਹੈ, ਜੋ ਲੰਘ ਚੁੱਕਾ ਹੈ। ਕਈ ਚੀਜ਼ਾਂ ਸਾਨੂੰ ਲੰਘੇ ਹੋਏ ਸਮੇਂ ਵਿਚੋਂ ਸਮਝਣ ਵਿਚ ਬਹੁਤ ਜਲਦੀ ਇਮਦਾਦ ਮਿਲਦੀ। ਭਾਵੇਂ ਮਨੁੱਖ ਦਾ ਜੀਵਨ ਤਾਂ ਹੀ ਘੜਿਆ ਜਾਏਗਾ ਕਿ ਉਹ ਵਰਤਮਾਨ ਵਿਚ ਆਪਣਾ ਮਨ ਲਿਆਵੇ, ਹੁਣ ਵਿਚ ਜੀਵੇ, ਇਸ ਵਕਤ ਬਾਰੇ ਸੋਚੇ। ਪਰ ਕਈ ਚੀਜ਼ਾਂ ਸਾਨੂੰ ਪੁਰਾਣੀਆਂ ਕੰਮ ਦਿੰਦੀਆਂ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਬੜੇ ਬੜੇ ਵੱਡੇ ਲੋਕਾਂ ਦਾ ਜ਼ਿਕਰ ਆਪਣੀ ਬਾਣੀ ਵਿਚ ਕੀਤਾ ਹੈ। ਸਨਕ ਸਨੰਦ ਵਰਗੇ, ਕੁਮਾਰ ਵਰਗੇ, ਉਨ੍ਹਾਂ ਦੇ ਵਿਚ ਬਲਸ਼ਾਲੀ ਵੀ ਬੜੇ ਸਨ, ਤਾਕਤ ਵਾਲੇ ਵੀ ਬਹੁਤ ਸਨ, ਉਨ੍ਹਾਂ ਵਿਚ ਪੜ੍ਹੇ ਲਿਖੇ ਵੀ ਬੜੇ ਆਉਂਦੇ ਨੇ, ਉਨ੍ਹਾਂ ਦੇ ਵਿਚ ਸਿਆਣੇ ਵੀ ਲੋਕ ਬਹੁਤ ਨੇ। ਉਨ੍ਹਾਂ ਦੇ ਵਿਚ ਐਸੇ ਲੋਕ ਸਨ ਕਿ ਜਿਨ੍ਹਾਂ ਦਾ 1 ਲੱਖ ਪੁੱਤਰ ਤੇ 1.25 ਲੱਖ ਪੋਤਰਾ ਸੀ ਰਾਵਣ ਵਰਗੇ, ਇੰਨੀ ਤਾਕਤ ਰੱਖਦੇ ਸਨ। ਉਨ੍ਹਾਂ ਵਿਚ ਬੜੇ ਬੜੇ ਸ਼ਕਤੀਆਂ ਵਾਲੇ ਸਿੱਧ ਲੋਕ, ਜਿਨ੍ਹਾਂ ਕੋਲ ਕਰਾਮਾਤਾਂ ਵੀ ਸਨ, ਧਾਰਮਿਕ ਸ਼ਕਤੀਆਂ ਜਿਨ੍ਹਾਂ ਦੇ ਕੋਲ ਸਨ, ਉਨ੍ਹਾਂ ਦਾ ਵਰਣਨ ਤਾਂ ਕਰਨਾ ਜ਼ਰੂਰੀ ਸਮਝਿਆ ਗੁਰੂ ਸਾਹਿਬ ਨੇ, ਕਿਉਂਕਿ ਮਨੁੱਖ ਆਪਣਾ ਸਮਾਂ ਅਜਾਈਂ ਖਰਾਬ ਨਾ ਕਰੇ, ਉਨ੍ਹਾਂ ਦੀ ਉਦਾਹਰਣ ਨੂੰ ਵੇਖ ਕੇ ਤੇ ਸਿੱਧੇ ਰਸਤੇ ਤੇ ਜਿਉਣਾ ਸ਼ੁਰੂ ਕਰਦਾ, ਇਹਨੂੰ ਉਨ੍ਹਾਂ ਦੇ ਜੀਵਨ ਦੇ ਵਿਚੋਂ ਸੇਧ ਮਿਲ ਜਾਏ। ਇਸ ਲਈ ਹਜ਼ੂਰ ਸੱਚੇ ਪਾਤਸ਼ਾਹ ਨੇ ਬਾਣੀ ਵਿਚ ਇਨ੍ਹਾਂ ਚੀਜ਼ਾਂ ਦਾ ਸਹਾਰਾ ਲਿਆ। ਕਲਗੀਧਰ ਪਾਤਸ਼ਾਹ ਕਹਿੰਦੇ, ਮਾਤੇ ਮਤੰਗ ਜਰੇ ਜਰ ਸੰਗ, ਜਿਨ੍ਹਾਂ ਕੋਲ ਮਸਤੇ ਹੋਏ ਹਾਥੀ, ਭਾਵ ਬੜੇ ਤਾਕਤਵਰ। ਮਾਤੇ ਮਤੰਗ ਕਹਿੰਦੇ ਨੇ ਹਾਥੀਆਂ ਨੂੰ, ਜਰੇ ਜਰੇ ਦਾ ਅਰਥ ਹੈ ਜੜੇ ਹੋਏ, ਜਰ ਜਰ ਦਾ ਭਾਵ ਹੈ ਸੋਨਾ, ਉਹ ਹਾਥੀ ਸੋਨੇ ਨਾਲ ਜੜੇ ਹੋਏ ਨੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ, ਜਿਨ੍ਹਾਂ ਦੀ ਉਪਮਾ ਨਹੀਂ ਕੀਤੀ ਜਾ ਸਕਦੀ, ਜਿਨ੍ਹਾਂ ਦੀ ਵਡਿਆਈ ਬੜੇ ਸ਼ਕਤੀਸ਼ਾਲੀ ਸੋਹਣੇ ਨੇ। ਉਤੰਗ, ਉਤੰਗ ਦਾ ਮਤਲਬ ਹੈ ਉੱਚੇ ਬੜੇ ਨੇ। ਅਨੂਪ, ਉਤੰਗ, ਸੁਰੰਗ, ਉਨ੍ਹਾਂ ਦੇ ਰੰਗ ਬੜੇ ਸੋਹਣੇ ਨੇ। ਸੁਰੰਗ ਸਵਾਰੇ ਔਰ ਸਵਾਰੇ ਹੋਏ ਨੇ, ਬੜੇ ਸੋਹਣੇ ਉੱਤੇ ਕੱਪੜੇ ਪਾ ਕੇ। ਇਹ ਕਲਗੀਧਰ ਪਾਤਸ਼ਾਹ ਵੱਡੇ ਚੱਕਰਵਰਤੀ ਰਾਜਿਆਂ ਦੇ ਨਾਮ ਲੈ ਰਹੇ ਨੇ। ਮਾਤੇ ਮਤੰਗ ਜਰੇ ਜਰ ਸੰਗ ਅਨੂਪ, ਉਤੰਗ, ਸੁਰੰਗ, ਸਵਾਰੇ, ਕੋਟ ਤੁਰੰਗ। ਕੋਟ ਦਾ ਅਰਥ ਹੈ ਕਰੋੜਾਂ, ਬਹੁ ਵਚਨ ਹੈ। ਤੁਰੰਗ ਦਾ ਅਰਥ ਹੈ ਘੋੜੇ। ਕੋਟ ਤੁਰੰਗ ਕੁਰੰਗ ਸੇ ਕੂਦਤ, ਕੁਰੰਗ ਕਹਿੰਦੇ ਨੇ ਹਰਨ ਨੂੰ, ਜਿਹੜੇ ਹਿਰਨਾਂ ਵਾਂਗੂ ਛਾਲਾਂ ਮਾਰਦੇ ਨੇ, ਇੰਨੇ ਤੇਜ਼ ਦੌੜਦੇ ਨੇ। ਕੁਰੰਗ ਸੇ ਕੂਦਤ ਪੌਣ ਕੇ ਗਾਉਣ ਕੋ ਜਾਤ ਨਿਵਾਰੇ। ਪੌਣ ਕਹਿੰਦੇ ਨੇ ਹਵਾ ਨੂੰ, ਗਾਉਣ ਕਹਿੰਦੇ ਨੇ ਸੁਪੀਡ ਨੂੰ। ਜਿਨ੍ਹਾਂ ਦੀ ਸੁਪੀਡ, ਜਿਨ੍ਹਾਂ ਦੀ ਚਾਲ ਇੰਨੀ ਏ ਵੀ ਜਦੋਂ ਦੌੜਦੇ ਨੇ ਹਵਾ ਵੀ ਪਿੱਛੇ ਰਹਿ ਜਾਂਦੀ ਹੈ। ਪੌਣ ਕੇ ਗਾਉਣ ਕੋ ਜਾਤ ਨਿਵਾਰੇ, ਨਿਵਾਰੇ ਦਾ ਅਰਥ ਪਿੱਛੇ ਛੱਡ ਜਾਣਾ। ਭਾਰੀ ਭੁਜਾਨ, ਜਿਨ੍ਹਾਂ ਦੇ ਬਾਜੂਆਂ ਦੇ ਵਿਚ ਭੁਜਾਨ ਕਹਿੰਦੇ ਨੇ ਬਾਹਾਂ ਨੂੰ, ਉਨ੍ਹਾਂ ਦੀਆਂ ਬਾਹਾਂ ਬੜੀਆਂ ਭਾਰੀਆਂ ਨੇ, ਉਨ੍ਹਾਂ ਦੇ ਹੱਥਾਂ ਵਿਚ ਬੜੀ ਜਿੰਦ ਜਾਣ ਹੈ। ਭਾਰੀ ਭੁਜਾਨ ਕੇ ਭੂਖ ਭਲੀ ਵਿਦ ਨਿਆਵਤ। ਵੱਡੀਆਂ ਵੱਡੀਆਂ ਬਾਹਾਂ ਵਾਲੇ, ਸ਼ਕਤੀਆਂ ਵਾਲੇ ਰਾਜੇ ਉਨ੍ਹਾਂ ਦੇ ਅੱਗੇ ਆ ਕੇ ਨਮਸਕਾਰ ਕਰਦੇ ਨੇ, ਉਨ੍ਹਾਂ ਦੇ ਅੱਗੇ ਝੁਕਦੇ ਨੇ। ਉਹ ਇਸ ਤਰ੍ਹਾਂ ਦੇ ਤਾਕਤਵਰ ਲੋਕ। ਭਾਰੀ ਭੁਜਾਨ ਕੇ ਭੂਖ ਭਲੀ ਵਿਦ ਨਿਆਵਤ, ਸੀਸ ਨਾ ਜਾਤ ਵਿਚਾਰੇ। ਪਰ ਅੱਜ ਦੇ ਅਹੰਕਾਰ ਦੇ ਵਿਚ ਖੜੇ ਹੋਏ ਮਨੁੱਖ ਦਾ ਹੰਕਾਰ ਨੀਵਾਂ ਕਰਨ ਵਾਸਤੇ ਕੇਵਲ ਇਹ ਚੀਜ਼ਾਂ ਤੇ ਕਲਗੀਆਂ ਵਾਲੇ ਦੇ ਕੋਲ ਹੈ ਸਨ, ਜਿਨ੍ਹਾਂ ਦਾ ਉਹ ਨਾਂ ਲੈ ਰਹੇ ਨੇ। ਹਾਥੀ ਵੀ ਉਨ੍ਹਾਂ ਕੋਲ ਸਨ, ਘੋੜੇ ਵੀ ਸਨ, ਔਰ ਇਕੋ ਇਕ ਗੁਰੂ ਹੋਏ ਨੇ ਸਿੱਖ। ਦਸ ਗੁਰੂ ਸਾਹਿਬਾਨ ਦੇ ਵਿਚੋਂ ਹੈ ਤਾਂ ਬਾਕੀਆਂ ਦੇ ਵਿਚ ਵੀ ਸ਼ਹਿਨਸ਼ਾਹੀ ਸੀ, ਜਿਨ੍ਹਾਂ ਦੇ ਅੱਗੇ ਜਦੋਂ ਸੰਸਾਰ ਦੇ ਬਾਦਸ਼ਾਹ ਆਏ ਸਨ ਤੇ ਉਨ੍ਹਾਂ ਦੇ ਅੰਦਰ ਇਕ ਤਰ੍ਹਾਂ ਦੀ ਹੀਣਤਾ ਪੈਦਾ ਹੋ ਗਈ। ਗੁਰੂ ਗੋਬਿੰਦ ਸਿੰਘ ਨੂੰ ਵੇਖ ਕੇ ਵੀ ਬਾਦਸ਼ਾਹ ਤੇ ਅਸੀਂ ਬਣੇ ਬਣੇ ਫਿਰਨੇ, ਇੱਥੇ ਆ ਕੇ ਤੇ ਸਭ ਕੁਝ ਫਿੱਕਾ ਪੈ ਗਿਆ। ਇੰਨੀ ਉਨ੍ਹਾਂ ਦੇ ਕੋਲ ਬਾਦਸ਼ਾਹੀ ਸੀ, ਯਾਨੀ ਕਿ ਦੋਵੇਂ ਚੀਜ਼ਾਂ ਉਨ੍ਹਾਂ ਇਕੱਠੀਆਂ ਕੀਤੀਆਂ ਸਨ। ਔਰ ਭਾਈ ਸਾਹਿਬ ਭਾਈ ਨੰਦ ਲਾਲ ਹੋਰਾਂ ਨੇ, ਜਿਹੜੇ ਉਨ੍ਹਾਂ ਦੇ ਹਜ਼ੂਰੀ ਕਵੀ ਸਨ, ਦਰਬਾਰੀ ਕਵੀ ਸਨ, ਉਨ੍ਹਾਂ ਨੇ ਇਕ ਗੱਲ ਉਨ੍ਹਾਂ ਦੇ ਪਿਆਰ ਅੰਦਰ ਲਿਖੀ ਸੀ। ਕਹਿਣ ਲੱਗੇ, ਸਤਿਗੁਰੂ ਮੈਂ ਬੜੇ ਫਕੀਰ ਵੀ ਵੇਖੇ ਨੇ ਤੇ ਬੜੇ ਬਾਦਸ਼ਾਹ ਵੀ ਦੇਖੇ ਨੇ। ਵੈਸੇ ਤਾਂ ਜਿਹੜਾ ਫਕੀਰ ਹੁੰਦਾ ਉਹ ਬਾਦਸ਼ਾਹ ਨਹੀਂ ਹੁੰਦਾ, ਜਿਹੜਾ ਬਾਦਸ਼ਾਹ ਹੁੰਦਾ ਉਹ ਫਕੀਰ ਨਹੀਂ ਹੁੰਦਾ। ਪਰ ਤੇਰੇ ਵਿਚ ਇਹ ਗੁਣ ਹੈ, ਜੇ ਮੈਂ ਤੇਰੀ ਫਕੀਰੀ ਵੱਲ ਤੱਕਣਾ ਤੇ ਇਹਦਾ ਕੋਈ ਤੋੜ ਨਹੀਂ, ਇਹਦੇ ਬਰਾਬਰ ਦਾ ਕੋਈ ਫਕੀਰ ਨਹੀਂ ਲੱਭਦਾ। ਕਿਉਂ, ਤੂੰ ਕਿਵੇਂ ਦਾ ਫਕੀਰ ਹੈ ਜਿਹੜਾ ਚੱਲਦੀਆਂ ਹੋਈਆਂ ਗੋਲੀਆਂ ਵਿਚ ਰੱਬ ਨੂੰ ਯਾਦ ਕਰਨਾ, ਜਿਹੜਾ ਚੱਲਦੇ ਹੋਏ ਜੰਗ ਵਿਚ ਵਾਹਿਗੁਰੂ ਨੂੰ ਯਾਦ ਰੱਖਣਾ, ਤੂੰ ਇਸ ਤਰ੍ਹਾਂ ਦਾ ਫਕੀਰ ਹੈ। ਇਸ ਤਰ੍ਹਾਂ ਦੀ ਤੇਰੇ ਅੰਦਰ ਫਕੀਰੀ ਏ, ਔਰ ਤੇਰੇ ਅੰਦਰ ਸੂਰਮਤਾਈ ਤੇ ਬਾਦਸ਼ਾਹੀ ਕਿਵੇਂ ਦੀ ਏ, ਉਹਦਾ ਵੀ ਕੋਈ ਅੰਤ ਨਹੀਂ। ਭੀਮ ਚੰਦ ਇਕ ਬੁੱਢਾ ਰਾਜਾ ਸੀ, 22 ਧਾਰੀਆਂ ਦਾ ਆਗੂ ਸੀ ਤੇ ਕਲਗੀਧਰ ਪਾਤਸ਼ਾਹ ਦੇ ਦਰਸ਼ਨ ਕਰਨ ਨਹੀਂ ਸੀ ਆਇਆ, ਦਰਸ਼ਨ ਦੇਣ ਆਇਆ ਸੀ। ਇਹ ਦੋ ਤਰ੍ਹਾਂ ਦੀ ਗੱਲ ਹੁੰਦੀ। ਬਹੁਤੇ ਲੋਕ ਤੇ ਗੁਰੂ ਕੋਲ ਆਉਂਦੇ ਨੇ ਦਰਸ਼ਨ ਕਰਨ ਵਾਸਤੇ ਗੁਰੂ ਦੇ ਔਰ ਸਾਧ ਸੰਗਤ ਦੇ, ਤੇ ਵਿਚ ਵਿਚ ਜੇ ਕਈ ਵਾਰੀ ਹਉਮੈ ਆ ਜਾਏ ਜਾਂ ਬੰਦਾ ਅਣਜਾਣ ਪੁਣੇ ਵਿਚ ਵੀ ਸਹਿਜੇ ਸਹਿਜੇ ਗੁਰੂ ਦੀ ਮੱਤ ਨਾ ਹੋਵੇ, ਤੇ ਕਦੀ ਕਦੀ ਆਦਮੀ ਇੱਥੇ ਦਰਸ਼ਨ ਕਰਨ ਨਹੀਂ ਆਉਂਦਾ, ਦਰਸ਼ਨ ਦੇਣ ਆ ਜਾਂਦਾ, ਵਿਖਾਉਣ ਵਾਸਤੇ ਆ ਜਾਂਦਾ ਕਿ ਮੈਨੂੰ ਦੇਖ ਲਓ ਮੈਂ ਇਸ ਤਰ੍ਹਾਂ। ਇਹ ਸੱਜਣ ਜਿਹੜਾ ਭੀਮ ਚੰਦ ਹੈ ਨਾ, ਇਹ ਦਰਸ਼ਨ ਕਰਨ ਨਹੀਂ ਸੀ ਆਇਆ, ਦਰਸ਼ਨ ਦੇਣ ਆਇਆ, ਨਾਲ ਆਪਣੇ ਸਾਰੇ ਮੰਤਰੀ, ਔਰ ਇਹਨੇ ਆਪਣੀ ਘਰਵਾਲੀ ਨੂੰ ਕਿਹਾ ਵੀ ਜਿਹੜੀ ਸਭ ਤੋਂ ਵਧੀਆ ਪੁਸ਼ਾਕ ਉਹ ਕੱਢ ਕੇ ਦੇ, ਮੈਂ ਇੱਕ ਫਕੀਰ ਦੇ ਦਰਬਾਰ ਵਿਚ ਜਾਣਾ, ਸੁਣਿਆ ਉਹ ਸ਼ਾਨ ਸ਼ੌਕਤ ਬੜੀ ਰੱਖਦਾ, ਉਥੇ ਜਦੋਂ ਮੈਂ ਜਾਵਾਂ ਤੇ ਉਹਦੇ ਕੋਲ ਬੈਠੇ ਹੋਏ ਲੋਕ ਉਹਨੂੰ ਭੁੱਲ ਕੇ ਮੇਰੇ ਵੱਲ ਵੇਖਣ ਲੱਗ ਪਏ। ਹਉਮੈ ਦੀ ਬਰੀਕ ਬਿਰਤੀ ਬੜੀ ਖਤਰਨਾਕ ਹੈ। ਔਰ ਮੇਰੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਰਹਿ ਰਾਸ ਵਿਚ ਜੇ ਤੁਸੀਂ ਪੜ੍ਹਦੇ ਹੋ ਤੇ ਗੁਜਰੀ ਮਹੱਲਾ ਚੌਥਾ ਧਿਆਨ ਨਾਲ ਪੜ੍ਹਨਾ, ਉਹਦੇ ਵਿਚ ਬਚਨ ਆਏਗਾ ਤੇ ਜਾਂਚ ਦੱਸੀ ਜਾਏਗੀ, ਤੂੰ ਆਪਣੇ ਗੁਰੂ ਕੋਲ ਕਿਵੇਂ ਜਾਣਾ, ਤਰੀਕਾ ਦੱਸਿਆ ਜਾਏਗਾ। ਕਹਿੰਦੇ ਨੇ ਗੁਰੂ ਕੋਲ ਜਾਣਾ ਹੀ ਨਾ, ਇਹਦੇ ਵਿਚ ਇਹ ਨਹੀਂ ਵੀ ਤੂੰ ਕੋਈ ਵਸਤਰ ਨਾ ਪਾ ਚੰਗਾ, ਜਾਂ ਤੂੰ ਆਪਣੇ ਆਪ ਨੂੰ ਪਿੱਛੇ ਬੈਠ ਜਾ, ਇਹ ਨਹੀਂ ਅਰਥ ਇਹਦੇ। ਉਹਦਾ ਮਤਲਬ ਹੈ ਅੰਦਰੋਂ ਨਿਮਰਤਾ ਧਾਰਨ ਕਰਨੀ। ਇੱਕ ਗਰੀਬੀ ਹੁੰਦੀ ਬਾਹਰੋਂ ਜੀ ਜੀ ਕਰਦੇ ਰਹਿਣਾ, ਝੁਕਦੇ ਰਹਿਣਾ, ਪੰਜ ਸੱਤ ਵਾਰੀ ਪਿੱਛੋਂ ਮੱਥਾ ਟੇਕਣਾ ਗੁਰੂ ਗ੍ਰੰਥ ਸਾਹਿਬ ਕੋਲ ਆਉਂਦੇ। ਇੱਕ ਗਰੀਬੀ ਉਹ ਹੈ, ਇੱਕ ਗਰੀਬੀ ਜਿਹੜੀ ਗੁਰੂ ਨਾਨਕ ਸਾਹਿਬ ਨੇ ਮੰਗੀ ਸੀ ਰੱਬ ਤੋਂ, ਜਦੋਂ ਪਰਮਾਤਮਾ ਨੇ ਕਿਹਾ ਸੀ ਵੀ ਹੋਰ ਤੁਹਾਨੂੰ ਕੀ ਚਾਹੀਦਾ, ਸਤਿਗੁਰਾਂ ਨੇ ਕਿਹਾ ਸੀ ਵੀ ਹੁਣ ਸਾਰਾ ਕੁਝ ਆ ਗਿਆ, ਇੱਕ ਚੀਜ਼ ਦੀ ਕਮੀ ਰਹਿ ਗਈ, ਜਿਹਦੇ ਤੋਂ ਬਿਨਾਂ ਸਾਰਾ ਕੁਝ ਚਲਾ ਜਾਂਦਾ, ਉਹ ਕਿਹੜੀ ਚੀਜ਼? ਉਹ ਚੀਜ਼ ਸਾਰੀਆਂ ਚੀਜ਼ਾਂ ਨੂੰ ਟਿਕਾ ਕੇ ਰੱਖਦੀ। ਜਿੰਨੀਆਂ ਤਾਕਤਾਂ ਬੰਦੇ ਕੋਲ ਹੋਣ ਨਾ ਸੰਸਾਰ ਦੀਆਂ, ਉਹਦੇ ਵਿਚ ਧਨ ਵੀ ਆ ਜਾਂਦਾ, ਉਹਦੇ ਵਿਚ ਵਿਦਿਆ ਵੀ ਆ ਜਾਂਦੀ, ਉਹਦੇ ਵਿਚ ਸਿਆਣਪ ਵੀ ਆ ਜਾਂਦੀ ਹੈ, ਸਭ ਕੁਝ ਆ ਜਾਂਦਾ। ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਤੂੰ ਸਭ ਕੁਝ ਦੇ ਦਿੱਤਾ ਹੈ, ਪਰ ਭਾਂਡਾ ਵੀ ਦੇ ਦੇ ਜਿਹਦੇ ਵਿਚ ਸਾਰਾ ਕੁਝ ਪਾ ਕੇ ਮੈਂ ਸੰਭਾਲ ਕੇ ਰੱਖ ਸਕਾਂ। ਜਿਵੇਂ ਕਿਸੇ ਕੋਲ ਹੀਰੇ ਹੋਣ ਤੇ ਖਜ਼ਾਨਾ ਤੇ ਚਾਹੀਦਾ, ਜਿਵੇਂ ਕਿਸੇ ਕੋਲ ਸੋਨਾ ਹੋਵੇ ਤੇ ਉਹਦੇ ਕੋਲ ਸੋਨਾ ਪਾਉਣ ਵਾਸਤੇ ਥਾਂ ਤੇ ਚਾਹੀਦੀ। ਇਸ ਲਈ ਮੈਨੂੰ ਉਹ ਹੁਣ ਬਰਤਨ ਦਿਓ, ਉਹ ਭਾਂਡਾ ਦਿਓ ਜਿਹਦੇ ਵਿਚ ਮੈਂ ਤੁਹਾਡੀਆਂ ਸਾਰੀਆਂ ਬਰਕਤਾਂ ਦਿੱਤੀਆਂ ਹੋਈਆਂ ਦਾਤਾਂ ਨੂੰ, ਜਿਹੜਾ ਤੁਸੀਂ ਮੈਨੂੰ ਖਾਣ ਵਾਸਤੇ, ਪਹਿਨਣ ਵਾਸਤੇ ਔਰ ਜਿੰਦ ਦਿੱਤੀ ਹੈ ਤੇ ਸਰੀਰ ਦਿੱਤਾ ਹੈ, ਇਹ ਸਾਰੀਆਂ ਚੀਜ਼ਾਂ ਤੁਸੀਂ ਮੰਗਲਾ ਚਰਨ ਵਿਚ ਸੁਣੀਆਂ ਨੇ। ਜੀਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਣ। ਹੁਣ ਇਹਨਾਂ ਚੀਜ਼ਾਂ ਨੂੰ ਮੈਂ ਸੰਭਾਲ ਕੇ ਰੱਖਾਂ, ਯਾਨੀ ਅਹੰਕਾਰੀ ਨਾ ਹੋਵਾਂ। ਉਹ ਕਿਹੜੀ ਚੀਜ਼? ਉਹ ਸਤਿਗੁਰਾਂ ਨੇ ਅੰਦਰ ਦੀ ਨਿਮਰਤਾ ਮੰਗੀ, ਜਿਹਨੂੰ ਗਰੀਬੀ ਕਿਹਾ ਜਾਂਦਾ ਹੈ, ਮਨ ਦੀ ਨਿਮਰਤਾ, ਮਨ ਦਾ ਅੰਦਰ ਉਹ ਨਿਰਮਾਣਾਪਣ। ਇਹ ਦੋ ਰੂਪ ਨੇ ਰੱਬ ਦੇ ਪਿਆਰਿਆਂ ਦੇ। ਕਈ ਵਾਰੀ ਉਹ ਲੋਕ ਆਪਣੇ ਆਪਣੇ ਵਕਤ ਦੇ ਅਨੁਸਾਰ ਆਉਂਦੇ ਨੇ ਔਰ ਕਈ ਵਾਰੀ ਉਹ ਬਾਹਰੋਂ ਖਰਵੇ ਤੇ ਅੰਦਰੋਂ ਨਰਮ, ਕਈ ਵਾਰੀ ਉਹ ਬਾਹਰੋਂ ਵੀ ਨਰਮ ਤੇ ਅੰਦਰੋਂ ਵੀ ਨਰਮ ਪ੍ਰਤੀਕ ਹੁੰਦੇ ਨੇ। ਉਹਨਾਂ ਦਾ ਜ਼ਿਕਰ ਕੀਤਾ ਗੁਰਬਾਣੀ ਨੇ, ਦੀਸ ਆਵਤ ਹੈ ਬਹੁਤ ਭਿਆਲਾ, ਭਿਆਲਾ ਦਾ ਅਰਥ ਹੈ ਖਤਰਨਾਕ, ਬੜਾ ਗੁੱਸੇ ਵਾਲਾ, ਜਿਹਨੂੰ ਵੇਖਿਆ ਡਰ ਲੱਗੇ, ਜਿਹਦਾ ਕੋਈ ਰਸ ਨਾ ਦਿਸੇ ਵੀ ਇਹ ਤੇ ਕੁਰਖਤ ਆਦਮੀ ਲੱਗਦਾ। ਦੀਸ ਆਵਤ ਹੈ, ਦੀਸ ਦਾ ਅਰਥ ਦਿਸਦਾ ਹੈ ਪਿਆ, ਵੇਖਣ ਵਿਚ ਲੱਗਦਾ, ਬਹੁਤ ਭਿਆਨਾ, ਬਹੁਤ ਭਿਆਨਕ, ਬਹੁਤ ਖਤਰਨਾਕ। ਪਰ ਸਗਲ ਸਾਰਿਆਂ ਦੀ ਇਹ ਮਨ ਰਾਲਾ, ਮਨ ਜਿਹੜਾ ਉਹਦਾ ਸਾਰਿਆਂ ਦੀ ਚਰਨ ਰੇਣ ਹੁੰਦਾ, ਨਿਮਰਤਾ ਹੁੰਦੀ ਹੈ। ਇਹ ਸਿਰਫ ਰੱਬ ਦੇ ਪਿਆਰਿਆਂ ਨੂੰ ਛੋਟ ਮਿਲੀ ਹੈ ਗੁਰਬਾਣੀ ਵਿਚ, ਜਿਹੜੇ ਅੰਦਰੋਂ ਤੇ ਬਾਹਰੋਂ ਵੱਖਰੇ ਵੀ ਹੋ ਸਕਦੇ ਨੇ, ਨਹੀਂ ਤੇ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਉਹ ਕਹਿੰਦੇ ਨੇ ਦਿਲੋਂ ਮੁਹੱਬਤ ਜਿਨ ਸੇ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਪਰ ਇਸ ਪੰਕਤੀਆਂ ਦੇ ਵਿਚ ਦੱਸ ਦਿੱਤਾ ਕਿ ਪ੍ਰਭੂ ਦੇ ਪਿਆਰੇ ਕੋਲ ਇਹ ਅਧਿਕਾਰ ਹੈ। ਉਹ ਕਈ ਵਾਰੀ ਆਪਣੀ ਸਿਕਿਉਰਿਟੀ ਕਰਨ ਵਾਸਤੇ, ਕਈ ਵਾਰੀ ਆਪਣੇ ਆਪ ਨੂੰ ਕਵਰੇਜ ਕਰਨ ਵਾਸਤੇ, ਢੱਕਣ ਵਾਸਤੇ, ਜਿਹੜੀ ਉਹਦੇ ਕੋਲ ਦਾਤ ਹੈ ਨਾ, ਉਹਨੂੰ ਢੱਕਣ ਵਾਸਤੇ ਉਹ ਕਈ ਤੌਰ ਤਰੀਕੇ ਵਰਤਦਾ, ਨਹੀਂ ਤੇ ਉਹ ਸ਼ਾਮ ਨੂੰ ਕਿੰਦਰ ਜਾਏਗੀ। ਬਹੁਤ ਲੋਕ ਤਿਆਰ ਨੇ, ਕਿਉਂਕਿ ਪਾਪ ਕਰਨ ਲੱਗਿਆ ਤੇ ਬਹੁਤ ਮਿੱਠਾ ਲੱਗਦਾ, ਫਿਰ ਉਹਨੂੰ ਭੁਗਤਾਉਣ ਲੱਗਿਆ ਮਨੁੱਖ ਦੌੜਦਾ। ਸ਼ੁਰੂਆਤ ਤਾਂ ਬਹੁਤ ਮਿੱਠੀ ਲੱਗਦੀ। ਇਸ ਲਈ ਅੱਜ ਮੈਂ ਇੱਕ ਸਵੇਰੇ ਬਚਨ ਸੁਣਿਆ ਆਸਾ ਜੀ ਦੀ ਵਾਰ ਦਾ, ਬਹੁਤ ਪਿਆਰਾ ਸੀ, ਜਿਹਦੇ ਵਿਚ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹ ਅੱਗੇ ਪੌੜੀ ਆਵੇਗੀ, ਮੰਦਾ ਮੂਲ ਨਾ ਕੀਜਾਈ। ਮੂਲ ਦਾ ਅਰਥ ਹੁੰਦਾ ਸ਼ੁਰੂਆਤ, ਜੇ ਬਚਨਾ ਹੀ ਤੇ ਸ਼ੁਰੂ ਹੀ ਨਾ ਕਰ, ਨਹੀਂ ਤੇ ਅੱਗੇ ਵੱਧ ਜਾਏ। ਮੂਲ ਦਾ ਅਰਥ ਹੈ ਜੜ, ਜਿੱਥੋਂ ਸ਼ੁਰੂਆਤ ਹੁੰਦੀ। ਜੇ ਤੂੰ ਕਹੇ ਵੀ ਮੈਂ ਥੋੜਾ ਜਿਹਾ ਕਰਾਂ, ਥੋੜਾ ਜਿਹਾ ਛੱਡ ਦਿਆਂ, ਇਹ ਨਹੀਂ ਹੋਏ। ਜੇ ਤੂੰ ਅਪਰਾਧ ਦੀ ਦੁਨੀਆ ਵਿਚ ਪੈਰ ਧਰਨ ਲੱਗਾ ਤੇ ਇਹ ਗੱਲ ਖਿਆਲ ਰੱਖੇ ਵੀ ਬੀਜ ਬੀਜਿਆ ਗਿਆ ਤੇ ਉਹਨੂੰ ਪੱਤਰ ਨਿਕਲਦੇ ਜਾਣਗੇ, ਘਟਣਗੇ ਨਹੀਂ। ਇਸ ਲਈ ਹਜ਼ੂਰ ਨੇ ਕਿਹਾ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਕਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਤੇ, ਇਹ ਗੱਲ ਵੱਖਰੀ ਏ ਵੀ ਸਿੱਖ ਗੁਰੂ ਦੇ ਸਹਾਰੇ ਤੇ ਜਿਉਂਦਾ ਤੇ ਉਹਨੂੰ ਕਹਿ ਦਿੱਤਾ ਵੀ ਮੈਨੂੰ ਚੰਗਾ ਕਰਨ ਦੀ ਜਾਚ ਹੀ ਕੋਈ ਨੀ, ਤੁਸੀਂ ਕਿਰਪਾ ਕਰਨੀ। ਜਿਵੇਂ ਭਾਈ ਲੱਖੂ ਨੇ, ਜਿਹੜਾ ਡਕੈਤ ਸੀ, ਡਾਕੇ ਮਾਰਦਾ ਸੀ, ਕਤਲ ਕਰਦਾ ਸੀ, ਇੱਕ ਗੁਰਸਿੱਖ ਉਹਨੂੰ ਲੈ ਕੇ ਆ ਗਿਆ ਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਵੀ ਤੂੰ ਚੰਗਾ ਕੰਮ ਕਰਿਆ ਕਰ। ਉਹਨੇ ਇੱਕ ਬੜੀ ਪਿਆਰੀ ਗੱਲ ਕਹੀ ਸੀ, ਮਹਾਰਾਜ 40-42 साल हो गए ने, जे करन जोगा हुंदा ते करना लैंदा पैंदा। जे मैं चंगा काम करन जोगा हुंदा ते मेरी उम्र 40-42 साल दी हो गई। मैं बड़े लोकां दे गले कटे, बड़े पाप कीते, नशे कीते, मन मर्जी कीती है, ते जे मेरे वस दी गल हुंदी तां मैं करना लैंदा। मैं सहयोग दियांगा करन विच, मैं सहमत है कि सिख दा ਇਹ ਹਿੱਸਾ ਹੈ ਜੀਵਨ। ਗੁਰੂ ਪਲਸ ਸਿੱਖ ਕਿੱਥੋਂ ਸ਼ੁਰੂ ਹੁੰਦਾ ਜੀਵਨ? ਜਿੱਥੇ ਸਿੱਖ ਗੁਰੂ ਨਾਲ ਸਹਿਯੋਗ ਕਰਦਾ ਹੈ ਉਹਨੂੰ ਪਿੱਛੇ ਨਹੀਂ ਖਿੱਚਦਾ, ਤੇ ਸਤਿਗੁਰੂ ਫਿਰ ਉਹਨੂੰ ਨਾਲ ਲੈ ਕੇ ਅੱਗੇ ਤੁਰਦਾ ਹੈ। ਤੇ ਜੇ ਸਿੱਖ ਲੰਬਾ ਪੈ ਜਾ ਮੈਂ ਨਹੀਂ ਤੁਰਨਾ, ਮਾਂ ਵੀ ਤਾਂ ਬੱਚੇ ਨੂੰ ਉਹਦਾ ਹੱਥ ਫੜ ਕੇ ਤਾਂ ਹੀ ਤੁਰੇਗੀ, ਘੱਟੋ ਘੱਟ ਪੈਰ ਤਾਂ ਥੱਲੇ ਲਾਏਗਾ ਉਹ। ਤੇ ਜੇ ਉਹ ਲੰਬਾ ਹੀ ਪੈ ਜਾ, ਤੁਸੀਂ ਵੇਖਿਆ ਹੋਣਾ ਕਈ ਵਾਰੀ ਜਦੋਂ ਰੁੱਸ ਜਾਂਦੇ ਨੇ ਬੱਚੇ, ਉਹ ਫਿਰ ਲੇਟ ਜਾਂਦੇ ਨੇ ਜ਼ਮੀਨ ਤੇ, ਫਿਰ ਤਾਂ ਉਹਨਾਂ ਦਾ ਕੀ ਉਪਾਅ ਹੋ ਸਕਦਾ ਹੈ? ਸਿੱਖ ਦਾ ਘੱਟੋ ਘੱਟ ਫਰਜ਼ ਇੰਨਾ ਜ਼ਰੂਰ ਹੈ, ਉਹ ਧਰਤੀ ਤੇ ਪੈਰ ਜ਼ਰੂਰ ਲਾਏ, ਯਾਨੀ ਕਿ ਨੀਅਤ ਜ਼ਰੂਰ ਰੱਖੇ। ਤੁਰਨਾ ਉਹਦੇ ਵੱਸ ਦੀ ਗੱਲ ਕੋਈ ਨਹੀਂ, ਤੋਰਨਾ ਗੁਰੂ ਨੇ ਹੈ ਅਰਦਾਸ ਦੇ ਸਹਾਰੇ। ਇਸ ਲਈ ਸਿੱਖੀ ਅਰਦਾਸ ਤੇ ਖੜੀ ਹੈ, ਦਾਅਵੇ ਤੇ ਨਹੀਂ ਹੈ। ਦਾਵਾ ਹੈ ਨੀ ਸਿੱਖੀ ਦੇ ਵਿਚ, ਅਰਦਾਸ ਹੈ। ਲੈ ਕੇ ਤੂੰ ਜਾਣਾ, ਆ ਮੈਂ ਗਿਆ। ਦਰਵੇਸ਼ ਦੇ ਅਰਥ ਹੀ ਇਹ ਨੇ, ਜਿਹੜਾ ਦਰਵਾਜੇ ਤੇ ਲਟਕਿਆ ਹੋਇਆ ਬੈਠਾ ਹੋਇਆ, ਬਾਕੀ ਕੰਮ ਉਹਦਾ ਨਹੀਂ ਹੈ। ਬਾਕੀ ਦਾ ਕਾਰਜ ਇਸੇ ਕਰਕੇ ਸਿੱਖੀ ਇੱਕ ਨਿਸ਼ਚਿੰਤਤਾ ਹੈ। ਜੇ ਅਸੀਂ ਇਹਨੂੰ ਸਮਝ ਆਈਏ ਨਾ, ਕਮਾ ਲਈਏ ਵੀ ਸਿੱਖੀ ਕੀ ਹੈ, ਨਿਸ਼ਚਿੰਤਤਾ, ਯਾਨੀ ਕਿ ਜਿਹਦੇ ਵਿਚ ਕੋਈ ਫਿਕਰ ਨਹੀਂ, ਕੋਈ ਡਰ ਨਹੀਂ, ਕੋਈ ਪ੍ਰਾਪਤੀ ਵਾਸਤੇ ਕਾਹਲ ਨਹੀਂ, ਸਿਰਫ ਗੁਰੂ ਦੇ ਉੱਤੇ ਅਮੰਨਾ ਹੈ, ਵਿਸ਼ਵਾਸ ਹੈ, ਧੀਰਜ ਹੈ, ਟਿਕਾ ਹੈ। ਬੜੀ ਵੱਡੀ ਇੰਤਜ਼ਾਰ ਵਿਚ ਜਿਉਂਦਾ ਸਿੱਖ ਗੁਰੂ ਦੇ ਉੱਤੇ ਭਰੋਸਾ ਰੱਖ ਕੇ, ਔਰ ਇਹ ਹਉਮੈ ਜਦੋਂ ਖਤਮ ਹੋ ਜਾਏ ਉਦੋਂ ਇਹ ਅਵਸਥਾ ਪੈਦਾ ਹੁੰਦੀ। ਇਸ ਕਰਕੇ ਉਹਨੇ ਕਿਹਾ, ਸਤਿਗੁਰੂ ਜੇ ਮੈਂ ਚੰਗਾ ਕਰਨ ਜੋਗਾ ਹੁੰਦਾ ਤਾਂ ਹੁਣ ਤੱਕ ਕਰ ਲੈਂਦਾ। ਗੁਰੂ ਅਰਜਨ ਦੇਵ ਜੀ ਇਹਦੀਆਂ ਵਿਚਾਰਾਂ ਤੋਂ ਬੜੇ ਪ੍ਰਭਾਵਿਤ ਹੋਏ ਸਨ। ਐਵੇਂ ਨਹੀਂ ਸੀ ਕਿਰਪਾ ਕੀਤੀ, ਇਹ ਭਾਈ ਲੱਖੂ ਉਹੀ ਹੈ ਜਿਹਨੇ ਬਾਅਦ ਵਿਚ ਕਿਹਾ ਸੀ ਬੁੱਧੂ ਤੇਰਾ ਆਵਾ ਨਹੀਂ ਪਕੜਾ, ਬਾਅਦ ਵਿਚ ਇਹਦਾ ਨਾਮ ਬਦਲ ਗਿਆ ਸੀ, ਇਹਨੂੰ ਫਿਰ ਕਮਲੀਆ ਕਹਿੰਦੇ ਹੁੰਦੇ ਸਨ, ਕਿਉਂਕਿ ਫਿਰ ਇਹਨੂੰ ਸਤਿਗੁਰਾਂ ਨੇ ਤੋੜ ਦਿੱਤਾ ਰੱਬ ਦੇ ਰਾਹ ਤੇ। ਇਹ ਜਿਹੜੇ ਲੋਕ ਹੁੰਦੇ ਨੇ ਬੜੇ ਤਾਕਤ ਵਾਲੇ ਬਦਲ ਜਾਂਦੇ ਨੇ, ਹਿੰਮਤ ਹੁੰਦੀ, ਫੈਸਲਾ ਕਰ ਲੈਂਦੇ ਨੇ, ਸੂਰਮੇ ਹੁੰਦੇ ਨੇ, ਇਕਦਮ ਜ਼ਿੰਦਗੀ ਦਾ ਫੈਸਲਾ ਲੈ ਲੈਂਦੇ ਨੇ, ਤੇ ਲਾਹੌਰ ਦੇ ਬਾਹਰ ਰਹਿਣ ਲੱਗ ਪਿਆ। ਇਹਦਾ ਨਾਮ, ਇਹਦੇ ਕੋਲ ਕੰਬਲੀ ਹੁੰਦੀ ਸੀ, ਇਹਦਾ ਕੰਮ ਸੀ ਕਿ ਰਾਤ ਬਾਹਰ ਇਹਦੀ ਝੁੱਗੀ ਸੀ, ਕਿਤੇ ਨਾਮ ਜਪਦੇ ਰਹਿਣ, ਔਰ ਅੰਮ੍ਰਿਤ ਵੇਲੇ ਲਾਹੌਰ ਵਿਚ ਗੇੜਾ ਦੇਣਾ, ਜਿੱਥੋਂ ਇਹ ਪ੍ਰਥਾ ਬਣੀ ਪ੍ਰਭਾਤ ਫੇਰੀ ਕੱਢਣ ਦੀ, ਇੱਥੋਂ ਸ਼ੁਰੂ ਹੋਈ। ਉਦੋਂ ਆਵਾਜ਼ ਦੇਣੀ, ਇਹ ਦੂਜੇ ਤੀਜੇ ਦਿਨ ਪ੍ਰਸ਼ਾਦਾ ਛਕਦਾ ਹੁੰਦਾ ਸੀ, ਔਰ ਇਹਨੇ 5-6-7 ਘਰ ਰੱਖੇ ਹੋਏ ਸਨ। ਉਹਨਾਂ ਘਰਾਂ ਦੇ ਵਿਚ ਇਹਨੇ ਜਿਹੜੀਆਂ ਬੀਬੀਆਂ ਦਾ ਪ੍ਰਸ਼ਾਦਾ ਪਕਾਉਂਦੀਆਂ ਸਨ, ਵਾਰੀ ਸਿਰ ਮਹੀਨੇ ਚ ਇੱਕ ਵਾਰੀ ਕਿਸੇ ਦੀ ਵਾਰੀ ਆਉਂਦੀ ਸੀ, ਕਦੀ ਇਹਦੀ ਮੌਜ ਆਉਂਦੀ ਸੀ 24 ਘੰਟਿਆਂ ਬਾਅਦ ਛਕਣ ਵਾਸਤੇ ਜਾਂਦਾ ਸੀ। ਇਹਨੇ ਉਹਨਾਂ ਨੂੰ ਬੀਬੀਆਂ ਨੂੰ ਜਪਜੀ ਸਾਹਿਬ ਕੰਠ ਕਰਾਇਆ ਹੋਇਆ ਸੀ, ਯਾਦ ਕਰਾਇਆ ਹੋਇਆ ਸੀ, ਔਰ ਉਹ ਕੰਠ ਜਪਜੀ ਸਾਹਿਬ ਦੇ ਨਾਲ ਉਹ ਭੋਜਨ ਪਕਾਉਂਦੇ ਸਨ, ਇਹ ਛਕਦਾ ਸੀ ਔਰ ਕੇਵਲ ਉਥੇ ਜਾਂਦਾ ਸੀ। ਇਸ ਕਰਕੇ ਇਹਨੇ ਕਹਿ ਦਿੱਤਾ, ਬੜਾ ਵੱਡਾ ਵਿਚਾਰਵਾਨ ਬੰਦਾ ਸੀ, ਐਵੇਂ ਨਹੀਂ ਸਤਿਗੁਰਾਂ ਨੇ ਇੰਨੀ ਛੇਤੀ ਕਿਰਪਾ ਕਰ ਦਿੱਤੀ, ਬੰਦੇ ਦਾ ਅੰਦਰ ਹੁੰਦਾ ਕੋਈ, ਜ਼ਰੂਰੀ ਨਹੀਂ ਕੋਈ ਬੰਦਾ ਬਾਹਰੋਂ ਕੇਵਲ ਠੀਕ ਹੈ ਤੇ ਅੰਦਰੋਂ ਵੀ ਉਸੇ ਤਰ੍ਹਾਂ ਹੋਵੇਗਾ। ਕਈ ਲੋਕ ਬਾਹਰੋਂ ਲੱਗਦੇ ਹਨ, ਉਹਨਾਂ ਦੇ ਅੰਤਿਸ਼ਕਰਨ ਠੀਕ ਹੁੰਦੇ ਨੇ, ਉਹਨਾਂ ਦੇ ਅੰਦਰ ਦੇ ਭਾਵ ਠੀਕ ਹੁੰਦੇ ਨੇ। ਇਸ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਸੰਬੰਧ ਦੇ ਵਿਚ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ, ਤੁਸੀਂ ਬਾਦਸ਼ਾਹ ਵੀ ਸੱਚੇ ਹੋ, ਤੁਸੀਂ ਦਰਵੇਸ਼ ਵੀ ਸੱਚੇ ਹੋ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਦੋਵੇਂ ਪੱਖ ਰੱਖੇ ਨੇ ਸਤਿਗੁਰੂ ਨੇ। ਇਹ ਜਿਹੜਾ ਭੀਮ ਚੰਦ ਆਇਆ ਨਾਲ ਲਾਓ ਲਸ਼ਕਰ ਲੈ ਕੇ, ਬੜੀ ਸੱਜ ਧੱਜ ਦੇ ਨਾਲ ਦਰਸ਼ਨ ਦੇਣ ਵਾਸਤੇ ਆਇਆ, ਤੇ ਸਿੱਖ ਨੇ ਆ ਕੇ ਅਰਦਾਸ ਕੀਤੀ, 22 ਧਾਰੀਆਂ ਰਾਜਿਆਂ ਦਾ ਜਿਹੜਾ ਸਭ ਤੋਂ ਵੱਡਾ ਹੈ, ਵੱਡਾ ਰਾਜਾ ਹੈ ਭੀਮ ਚੰਦ, ਉਹ ਤੁਹਾਨੂੰ ਦਰਸ਼ਨ, ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ, ਹਜ਼ੂਰ ਕਹਿੰਦੇ ਨੇ ਬੁਲਾ ਲਓ, ਆਇਆ ਤਾਂ ਦਰਸ਼ਨ ਦੇਣ ਵਾਸਤੇ, ਪਰ ਜਿਵੇਂ ਵੀ ਆਇਆ ਆਉਣ ਦਿਓ। ਕਹਿੰਦੇ ਨੇ ਜਦੋਂ ਅੰਦਰ ਆਇਆ ਨਾ, ਉਸ ਵਕਤ ਦੇ 1.25 ਲੱਖ ਦੀ ਬਣੀ ਹੋਈ ਚਾਂਦਨੀ, ਜਿਹਦੇ ਵਿਚ ਗੁਰੂ ਸਾਹਿਬ ਦਾ ਦਰਬਾਰ ਲੱਗਾ ਹੋਇਆ ਸੀ, ਕਾਬਲ ਦੀਆਂ ਸੰਗਤਾਂ ਨੇ ਦਿੱਤੀ ਸੀ, ਉਹਦੇ ਵਿਚ ਸਤਿਗੁਰੂ ਸੁਭਾਏ ਮਾਨ ਨੇ, ਜਵਾਨ ਉਮਰ ਹੈ 24-25 ਸਾਲ ਦੀ, ਤੇ ਉਹਨਾਂ ਦੀ ਸੁੰਦਰਤਾ ਬਾਰੇ ਤੇ ਸਾਰਿਆਂ ਨੇ ਲਿਖਿਆ ਹੈ ਬਹੁਤ, ਉਹਦੇ ਨਾਲ ਦੀ ਸੁੰਦਰਤਾ ਹੈ ਹੀ ਨਹੀਂ ਕਿਤੇ, ਜਿਹਨੂੰ ਦੇਖ ਕੇ ਸਾਰੀ ਸੁੰਦਰਤਾ ਸਿਰ ਚੁਕਾ ਜਾਂਦੀ। ਉੱਥੇ ਬੈਠੇ ਹੋਏ ਨੇ ਤੇ ਪ੍ਰਸ਼ਾਦੀ ਹਾਥੀ ਚੌਲ ਕਰ ਰਿਹਾ, ਜਿਹੜਾ ਅਸਾਮ ਦੇ ਰਾਜੇ ਨੇ ਦਿੱਤਾ ਸੀ, ਉਹ ਹਾਥੀ ਚੌਲ ਪਿਆ ਕਰਦਾ, ਕਿਉਂਕਿ ਸਤਿਗੁਰਾਂ ਨੂੰ ਪਤਾ ਸੀ ਕਿ ਜਿਵੇਂ ਦਾ ਮਰੀਜ਼ ਆਉਂਦਾ ਦਵਾਈ ਉਵੇਂ ਦੀ ਚਾਹੀਦੀ। ਇਹ ਹੰਕਾਰੀ ਬੰਦਾ ਹੈ, ਪਦਾਰਥਾਂ ਦਾ ਹੰਕਾਰੀ, ਇਹਦਾ ਹੰਕਾਰ ਪਦਾਰਥਾਂ ਨਾਲ ਹੀ ਤੋੜਨਾ। ਸ਼ਾਇਦ ਕੋਈ ਫਕੀਰ ਆਉਂਦਾ ਤੇ ਸਤਿਗੁਰੂ ਬਾਹਰ ਮੰਜੇ ਤੇ ਬਹਿ ਕੇ ਵੀ ਮਿਲ ਪੈਂਦੇ, ਕੋਈ ਵੱਡੀ ਗੱਲ ਨਹੀਂ ਸੀ। ਕਈਆਂ ਨੂੰ ਮਿਲੇ ਇਸ ਤਰ੍ਹਾਂ ਬਾਹਰ ਖੁੱਲੇ ਆਮ ਸਿੱਧੇ ਕੱਪੜਿਆਂ ਵਿਚ ਪਰਨਾ ਵਲੇਟਿਆ ਹੋਇਆ। ਆਮ ਦੁਨੀਆਂ ਵਿਚ ਵੀ ਜਾਂਦੇ ਸਨ, ਬੜੇ ਸਿੱਧੇ ਸਾਧੇ ਰਹਿਣ ਵਾਲੇ ਵੀ ਸਨ, ਪਰ ਵੇਖਿਆ ਵੀ ਇੰਨਾ ਹੰਕਾਰੀ ਬੰਦਾ ਆ ਰਿਹਾ, ਇਹਦੇ ਹੰਕਾਰ ਨੂੰ ਤੋੜਨ ਦਾ ਤਰੀਕਾ ਮਾਇਆ ਦਾ ਦਿਖਾਵਾ ਹੀ ਹੋਏਗਾ। ਇਸ ਕਰਕੇ ਬੁਲਾ ਲਿਆ ਸਾਰਾ ਕੁਝ, ਲਾਓ ਇਹ ਚਾਂਦਨੀ ਲਾਓ। ਹਾਥੀ ਨੂੰ ਸਪੈਸ਼ਲ ਖੜਾ ਕੀਤਾ ਔਰ 5 ਕਲਾ ਸ਼ਸਤਰ, ਇਧਰ ਗੁਰੂ ਕੇ ਸਿੱਖ ਤਿਆਰ ਪਰ ਤਿਆਰ, ਜਿਨ੍ਹਾਂ ਦੀਆਂ ਮੁੱਛਾਂ ਕੁੰਡੀਆਂ ਸਨ, ਸ਼ਸਤਰ ਲਾਏ ਹੋਏ ਚੜ੍ਹਦੀ ਕਲਾ ਵਿਚ। ਜਦੋਂ ਸਾਹਮਣੇ ਆਇਆ ਨਾਲ, ਹੁਣ ਤੁਹਾਨੂੰ ਇਹ ਪਤਾ ਹੈ ਵੀ ਸੰਸਾਰ ਦੀ ਸੁੰਦਰਤਾ ਜਿਹੜੀ ਹੈ ਉਹ ਰੂਹਾਨੀਅਤ ਸੁੰਦਰਤਾ ਦੇ ਅੱਗੇ ਕਿੱਥੇ ਟਿਕਦੀ ਹੈ। ਉਹ ਤੇ ਬਾਹਰ ਦੀ, ਉਹ ਤੇ ਮਿੱਟੀ ਦੀ ਸੁੰਦਰਤਾ ਹੈ ਨਾ। ਅਸਲ ਵਿਚ ਸੁੰਦਰਤਾ ਦਾ ਸੰਬੰਧ ਆਤਮਾ ਨਾਲ ਹੀ। ਜੇ ਤੁਸੀਂ ਡੂੰਘੇ ਵਿਚ ਚਲੇ ਜਾਓ ਨਾ, ਜੇ ਸਰੀਰ ਦੀ ਵੀ ਸੁੰਦਰਤਾ ਹੈ ਤੇ ਉਹ ਕਿਸੇ ਨਾ ਕਿਸੇ ਆਤਮਕ ਹੁਲਾਰੇ ਨਾਲ ਜੁੜੀ ਹੋਈ ਹੈ, ਕੋਈ ਭਾਗ ਹੈ ਅੰਦਰ ਮਨੁੱਖ ਦੇ, ਤਾਂ ਉਹਦੇ ਵਿਚ ਕਸ਼ਿਸ਼ ਹੈ, ਤਾਂ ਉਹਦੇ ਵਿਚ ਖਿੱਚ ਹੈ, ਉਹ ਕੋਈ ਰੱਬ ਦਾ ਹੀ ਰੰਗ ਹੈ। ਇਸ ਲਈ ਸਤਿਗੁਰਾਂ ਨੇ ਬਾਣੀ ਵਿਚ ਕਹਿ ਦਿੱਤਾ, ਬੰਦਗੀ ਕਰਨ ਦਾ ਤੇਰੇ ਕੋਲ ਇਕ ਇਹ ਵੀ ਰਾਹ ਹੈ ਕਿ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ, ਇਹਦੇ ਨਾਲ ਵੀ ਤੂੰ ਬੰਦਗੀ ਕਰ ਸਕਦਾ, ਕਿਉਂਕਿ ਇਹ ਉਹਦਾ ਹੀ ਹੈ, ਇਹ ਉਹਨੇ ਪੈਦਾ ਕੀਤਾ ਹੈ, ਉਹ ਖੁਦ ਹੀ ਪੈਦਾ ਹੋਇਆ ਹੈ, ਉਹ ਆਪਣੇ ਆਪ ਵਿਚ ਖੁਦ ਹੀ ਸੁੰਦਰ ਬਣ ਗਿਆ। ਇਹ ਹਉਮੈ ਦਾ ਅਭਾਵ ਹੈ। ਹਜ਼ਾਰਾਂ ਹੀ ਰਸਤੇ ਗੁਰਬਾਣੀ ਨੇ ਹਉਮੈ ਨੂੰ ਤੋੜਨ ਦੇ ਦੱਸੇ ਨੇ। ਕਿਸੇ ਚੀਜ਼ ਦਾ ਕੰਡੇਮ ਕਿਸੇ ਵਸਤੂ ਨੂੰ ਕੀਤਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਨੇ, ਸਿਰਫ ਉਹਦੀ ਵਰਤੋਂ ਕਰਨ ਦੀ ਜਾਚ ਸਿਖਾਈ। ਦੁਨੀਆਂ ਵਿਚ ਕੁਝ ਗਲਤ ਹੈ ਨਹੀਂ ਹੈ, ਦੁਨੀਆਂ ਵਿਚ ਕੁਝ ਵੀ ਗਲਤ ਨਹੀਂ ਹੈ, ਗਲਤ ਸਿਰਫ ਉਹਦੀ ਵਰਤੋਂ ਹੈ। ਜਦੋਂ ਉਹਨੂੰ ਮਨੁੱਖ ਗਲਤ ਵਰਤ ਲੈਂਦਾ ਉਦੋਂ ਗਲਤ ਹੋ ਜਾਂਦਾ ਹੈ, ਕੁਝ ਵੀ ਗਲਤ ਨਹੀਂ ਹੈ ਸੰਸਾਰ ਦੇ ਵਿਚ। ਇਸ ਲਈ ਜਦੋਂ ਭੀਮ ਚੰਦ ਆਇਆ, ਹੁਣ ਕਲਗੀਆਂ ਛਲਗੀਆਂ ਤੇ ਉਹਨੇ ਵੀ ਬਹੁਤ ਲਾਈਆਂ ਸਨ, ਨਾਲ 5-7 ਵਜ਼ੀਰ ਜਾ ਇਕੱਠੇ ਕਰਕੇ ਛੋਟੀਆਂ ਵੱਡੀਆਂ ਕਿਰਪਾਨਾਂ ਪਕੜਾ ਕੇ ਲਿਆਇਆ ਵੀ ਗੁਰੂ ਤੇ ਰੋਹ ਪਾਉਣਾ ਹੈ। ਤੇ ਉਸ ਵੇਲੇ ਭਾਈ ਵੀਰ ਸਿੰਘ ਕਹਿੰਦੇ ਜਦੋਂ ਅੰਦਰ ਵੜਿਆ ਨਾ, ਸਾਹਮਣੇ ਦੀਦਾਰ ਕੀਤੇ, ਹੁਣ ਇਕ ਪਾਸੇ 5-7 ਪ੍ਰਸ਼ਾਦੇ ਰੋਜ਼ ਛੱਕ ਕੇ ਰਾਤ ਨੂੰ ਸੌਣ ਵਾਲਾ ਤੇ ਸਵੇਰੇ ਸੂਰਜ ਚੜੇ ਉੱਠਣ ਵਾਲਾ ਉਹ ਬੁੱਢਾ ਭੀਮ ਚੰਦ, ਤੇ ਦੂਜੇ ਪਾਸੇ ਉਹ 25-26 ਸਾਲਾਂ ਦੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਕਈ ਸਾਲ ਵਾਹਿਗੁਰੂ ਦੀ ਯਾਦ ਵਿਚ ਪਿੱਛੇ ਕਿਤੇ ਲੰਘੇ ਸਨ, ਉਹ ਸਾਰੀ ਸੁੰਦਰਤਾ ਅੰਦਰ ਝਲਕਾ ਮਾਰਦੀ ਸੀ। ਜਿਹੜੇ ਸਵੇਰੇ ਕਿਤੇ ਰੱਬ ਦੇ ਪਿਆਰ ਵਿਚ ਜ਼ਰੂਰ ਉੱਠ ਕੇ ਬਹਿੰਦੇ ਸਨ, ਉੱਥੇ ਜਾ ਕੇ ਉਹ ਮੁਕਾਬਲਾ ਕਿਵੇਂ ਕਰਦਾ। ਜਦੋਂ ਸਾਹਮਣੇ ਆਇਆ ਤੇ ਭਾਈ ਵੀਰ ਸਿੰਘ ਕਹਿੰਦੇ ਸਤਿਗੁਰਾਂ ਨੇ ਇੱਕ ਨਜ਼ਰ ਮਾਰੀ, ਸਾਰਾ ਖਾਲੀ ਹੋ ਗਿਆ, ਫਿੱਕਾ ਪੈ ਗਿਆ, ਇਉਂ ਪ੍ਰਤੀਤ ਹੋਇਆ ਜਿਵੇਂ ਕਿਸੇ ਸ਼ੇਰ ਦੇ ਸਾਹਮਣੇ ਕੋਈ ਭੇਡ ਖੜੀ ਹੁੰਦੀ ਹੈ, ਉਹਦੇ ਵੱਲ ਕਿੰਨੇ ਵੇਖਣਾ ਸੀ, ਕਿਸੇ ਨੂੰ ਪਤਾ ਹੀ ਨਹੀਂ ਆਇਆ ਕਿ ਨਹੀਂ, ਉਹਨੂੰ ਵੇਖਣਾ ਪੈ ਗਿਆ, ਮਜਬੂਰ ਹੋ ਗਿਆ। ਦੀਦਾਰ ਕੀਤੇ, ਫਿੱਕਾ ਪੈ ਗਿਆ, ਸਤਿਗੁਰਾਂ ਨੇ ਬੜੇ ਖੁਸ਼ ਹੋ ਕੇ ਪਿਆਰ ਨਾਲ ਆਮਦ ਕੀਤੀ, ਖੁਸ਼ ਆਮਦੀਦ ਕਹੀ ਔਰ ਬੜੇ ਪਿਆਰ ਦੇ ਨਾਲ ਬੁਲਾਇਆ ਕਿ ਤੁਸੀਂ ਬਜ਼ੁਰਗ ਹੋ, ਵੱਡਾ ਸੀ ਉਮਰ ਵਿਚ, ਬੈਠ ਜਾਓ। ਪਰ ਉਹਦੇ ਵਿਚ ਬੈਠਣ ਦੀ ਹਿੰਮਤ ਵੀ ਨਹੀਂ, ਕਹਿਣ ਲੱਗਾ ਮੈਂ ਆਰਾਮ ਕਰਨਾ ਹੈ, ਮੈਂ ਇੱਥੇ ਬਹਿਣਾ ਨਹੀਂ, ਕਿਉਂਕਿ ਹਉਮੈ ਸੀ ਨਾ ਅੰਦਰ, ਫਿੱਕਾ ਪੈ ਗਿਆ, ਮੈਂ ਤੁਰ ਕੇ ਆਇਆ, ਆਰਾਮ ਤੇ ਕਰਕੇ ਆਇਆ ਸੀ, ਮੈਂ ਆਰਾਮ ਕਰਨਾ ਚਾਹੁੰਦਾ। ਸਤਿਗੁਰੂ ਕਹਿੰਦੇ ਨੇ ਬਾਦਸ਼ਾਹ ਹੋ ਕੇ ਵੀ ਆਰਾਮ ਤੂੰ ਥੱਕ ਗਿਆ ਦਿਹਾੜੀ ਕਰਕੇ ਆਇਆ ਕਿਤੋਂ ਆ ਦੂਜੇ ਆਦਮੀ ਤੇ ਵਿਚਾਰੇ ਥੱਕੇ ਹੋਣਗੇ ਕੰਮ ਕਰ ਕਰਕੇ ਰੋਟੀ ਖਾਣੀ ਤੂੰ ਹੀ ਥੱਕ ਗਿਆ ਤੈਨੂੰ ਕੀ ਹੋ ਗਿਆ ਸਤਿਗੁਰਾਂ ਨੇ ਕਿਹਾ ਤੂੰ ਨਹੀਂ ਥੱਕਾ ਤੇਰਾ ਹੰਕਾਰ ਥੱਕ ਗਿਆ ਬੜੇ ਲੋਕ ਥੱਕੇ ਹੋਏ ਤੇਰਾ ਹੰਕਾਰ ਡਿੱਗ ਪਿਆ ਹੈ ਤੂੰ ਉਹਦੇ ਆਸਰੇ ਜਿਉਂਦਾ ਰਿਹਾ ਅੱਜ ਉਹ ਟੁੱਟਾ ਹੈ ਅੱਜ ਉਹ ਡਿੱਗ ਪਿਆ ਇਸ ਲਈ ਤੂੰ ਕਮਜ਼ੋਰੀ ਮਹਿਸੂਸ ਕਰ ਰਿਹਾ ਤੂੰ ਇਸ ਲਈ ਜਿਸ ਕਾ ਅੰਤਰ ਰਾਜ ਅਭਿਮਾਨ ਕੱਲ ਵਾਲਾ ਜਿਹੜਾ ਵਿਸ਼ਾ ਸੀ ਸੋ ਨਰਕ ਪਾਤੀ ਹੋਵਤ ਸਵਾਨ ਇਹ ਤੇ ਸਤਿਗੁਰਾਂ ਨੇ ਤੇ ਆਪ ਜੋ ਕੁਝ ਕਿਹਾ ਉਹਨਾਂ ਨੇ ਕਿਹਾ ਵੀ ਤੂੰ ਜੋ ਕੁਝ ਕਰਨਾ ਇਹਨਾਂ ਮਸਲਾ ਸਿਰਫ ਇਹ ਹੈ ਤੂੰ ਜੋ ਵੀ ਕਰ ਰਿਹਾ ਆਪਣੇ ਵਾਹਿਗੁਰੂ ਦੇ ਉੱਤੇ ਸੌਂਪ ਦੇ ਕਿ ਮੈਂ ਨਹੀਂ ਕਰ ਰਿਹਾ ਆ ਇੱਕ ਸਵਈਆ ਉਹਨਾਂ ਦਾ ਕਿੰਨੀ ਮਹਿੰਗੀ ਬਾਣੀ ਕਿੰਨਾ ਕਰਤਵ ਕੀਤਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੱਲੇ ਜੰਗ ਨਹੀਂ ਲੜੇ ਅਸੀਂ ਤਾਂ ਕੇਵਲ ਤਲਵਾਰਾਂ ਦੀ ਗੱਲ ਕੀਤੀ ਹੈ ਨਾ ਉਹ ਤਾਂ ਇੱਕ ਹਿੱਸਾ ਸੀ ਗੁਰੂ ਗੋਬਿੰਦ ਸਿੰਘ ਦਾ ਤੇ ਲਾਚਾਰ ਵੀ ਸੀ ਬੜੇ ਵੱਡੇ ਸਾਹਿਤਕਾਰ ਔਰ ਉਹਨਾਂ ਨੇ ਹਿੰਦੁਸਤਾਨ ਦੇ ਜਿੰਨੇ ਕਵੀ ਸਨ ਸਾਰੇ ਬੁਲਾਏ ਔਰ ਕਵੀਆਂ ਨੂੰ ਇਨਾਮ ਦਿੱਤੇ ਉਹਨਾਂ ਦੀ ਇੱਜ਼ਤ ਸਮਝੀ ਉਹਨਾਂ ਦੀ ਥਾਂ ਨੂੰ ਸਮਝਿਆ ਅੱਜ ਤੱਕ ਇਤਿਹਾਸ ਵਿੱਚ ਬੋਲ ਕੇ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਾਨੂੰ ਸਿਖਾਇਆ ਕਿ ਸਾਹਿਤਕਾਰ ਲੋਕਾਂ ਨੂੰ ਕਿਹੜੀ ਥਾਂ ਤੇ ਅਸੀਂ ਦਰਜਾ ਦੇਣਾ ਹੈ ਉਹ ਆਪਣੀ ਮਰਜ਼ੀ ਨਾਲ ਸੇਵਾ ਕਰਨ ਵੱਖਰੀ ਗੱਲ ਹੈ ਉਹ ਸੇਵਾਦਾਰ ਨਹੀਂ ਹਲੇ ਖਿਆਲ ਰੱਖਦੇ ਕੁਝ ਚੀਜ਼ਾਂ ਤੋਂ ਅਸੀਂ ਕਹਿੰਦੇ ਹਾਂ ਵੀ ਖੁਆਰ ਹੋ ਗਏ ਖੁਆਰ ਤਾਂ ਹੋਣੀ ਮੈਂ ਆਪ ਕਈ ਸੱਜਣ ਵੇਖੇ ਨੇ ਪ੍ਰਬੰਧਕ ਨਗਰ ਕੀਰਤਨ ਨਿਕਲਦਾ ਹੋਵੇ ਤੇ ਪੰਜ ਗੁਰੂ ਕੇ ਸਿੰਘ ਜਿਨ੍ਹਾਂ ਦਾ ਅਧਿਕਾਰ ਹੈ ਉਹਨਾਂ ਨੂੰ ਕੋਈ ਆਵਾਜ਼ ਮਾਰ ਕੇ ਹੁਕਮ ਨਹੀਂ ਦੇ ਸਕਦਾ ਪੰਜ ਪਿਆਰਿਆਂ ਨੂੰ ਵੀ ਤੁਸੀਂ ਇੱਧਰ ਨੂੰ ਚੱਲੋ ਜਦੋਂ ਪੰਜ ਸਿੰਘ ਆਪਣੇ ਹੋਂਦ ਵਿੱਚ ਆਉਂਦੇ ਨਾ ਪੰਜ ਪਿਆਰੇ ਨਗਰ ਕੀਰਤਨ ਵਿੱਚ ਹੋਣ ਭਾਵੇਂ ਉਹ ਅੰਮ੍ਰਿਤ ਛਕਾਉਣ ਦੇ ਮਾਮਲੇ ਵਿੱਚ ਹੋਣ ਦੁਨੀਆਂ ਦੀ ਕਿਸੇ ਅਹੁਦੇ ਦਾ ਕਿਸੇ ਮਨੁੱਖ ਦੀ ਕੋਈ ਤਾਕਤ ਨਹੀਂ ਕਿ ਉਹਨਾਂ ਦਾ ਨਾਂ ਲੈ ਕੇ ਉਹਨਾਂ ਨੂੰ ਹੁਕਮ ਦੇਵੇ ਵੀ ਤੁਸੀਂ ਇੱਧਰ ਕਿਉਂ ਨਹੀਂ ਹੁੰਦੇ ਇਹ ਗੁਰੂ ਕਾ ਸਿਧਾਂਤ ਹੈ ਪਰ ਇਹ ਗੁਰੂ ਕਿਰਪਾ ਕਰੇ ਜਿੱਥੇ ਸਾਨੂੰ ਗੁਰੂ ਨੇ ਗੁਰਦੁਆਰਿਆਂ ਦਾ ਪ੍ਰਬੰਧਕ ਕਰਨ ਦਾ ਸੇਵਾ ਦੀ ਦਾਤ ਬਖਸ਼ੀ ਏ ਉੱਥੇ ਅਸੀਂ ਗੁਰਮਤ ਨੂੰ ਪੜ੍ਹੀਏ ਵੀ ਜ਼ਰੂਰ ਤਾਂ ਕਿ ਪਤਾ ਲੱਗੇ ਵੀ ਇਹਨਾਂ ਲੋਕਾਂ ਦੀ ਥਾਂ ਕਿਹੜੀ ਉਹਨਾਂ ਨੂੰ ਸਿਰਫ ਅਸੀਂ ਹੱਥ ਜੋੜ ਕੇ ਨਾ ਲੈਣ ਤੋਂ ਬਿਨਾਂ ਇਹ ਲਫ਼ਜ਼ ਵਰਤ ਸਕਦੇ ਹਾਂ ਖਾਲਸਾ ਜੀ ਸਾਹਿਬ ਇਹ ਬੇਨਤੀ ਹੈ ਜੇ ਕੋਈ ਕੰਮ ਕਰਨਾ ਹੈ ਨਾ ਇੱਧਰ ਉੱਧਰ ਕਰਨਾ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਂ ਲੈਣਾ ਮਤ ਮਨ ਮਤ ਹੈ ਉਹਨਾਂ ਨੂੰ ਪਿਛਲੇ ਨਾਂ ਨਾਲ ਪੁਕਾਰਨਾ ਉਹਨਾਂ ਦਾ ਨਾਮ ਨਹੀਂ ਲਿਆ ਜਾ ਸਕਦਾ ਪਰ ਕੀ ਕਰੀਏ ਇਹ ਤੇ ਹੁਣ ਤੁਸੀਂ ਜਾਣਦੇ ਹੋ ਵੀ ਕਿੰਨਾ ਲੋਕਾਂ ਦੇ ਹੱਥ ਵਿੱਚ ਵਾਗਡੋਰ ਆ ਚੁੱਕੀ ਹੈ ਇਹ ਗੁਰਮਤ ਦਾ ਦਾਇਰਾ ਇਹ ਕਿਹੜੇ ਲੋਕ ਨੇ ਇਹ ਆਪਣੇ ਹੱਥਾਂ ਨਾਲ ਸੇਵਾ ਕਰਨ ਤਾਂ ਬੜੀ ਚੰਗੀ ਗੱਲ ਇਹਨਾਂ ਨੂੰ ਅਸੀਂ ਆਰਡਰ ਨਹੀਂ ਦੇ ਸਕਦੇ ਜਿਹੜੀ ਥਾਂ ਹੈ ਔਰ ਗੁਰੂ ਕਲਗੀਆਂ ਵਾਲੇ ਨੇ ਕਿਹਾ ਜਦੋਂ ਤੂੰ ਇਹਨਾਂ ਨੂੰ ਆਰਡਰ ਦਿੱਤਾ ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨ ਕੀ ਪ੍ਰਤੀਤ ਜੇ ਤੂੰ ਮੇਰੀ ਗੱਲ ਤੋਂ ਬਾਹਰ ਗਿਆ ਤੇ ਮੈਂ ਫਿਰ ਤੇਰੇ ਕੰਮ ਨਹੀਂ ਆਉਣਾ ਜੇ ਤੂੰ ਮੇਰੇ ਦਾਇਰੇ ਦੇ ਚੱਲੇਗਾ ਮੈਨੂੰ ਆਪਣਾ ਆਪ ਸੌਂਪ ਦੇਗਾ ਤੇ ਫਿਰ ਇੱਕ ਗੱਲ ਯਾਦ ਰੱਖੀ ਮੈਂ ਆਪਣੇ ਕੋਲ ਰੱਖਣੇ ਕੁਝ ਨੇ ਜੋ ਕੁਝ ਹੈ ਮੈਂ ਸਾਰਾ ਕੁਝ ਤੈਨੂੰ ਦੇ ਦੇਣਾ ਤੇ ਜੇ ਤੂੰ ਮੇਰੇ ਹੁਕਮ ਤੋਂ ਬਾਹਰ ਗਿਆ ਫਿਰ ਮੇਰੀ ਆਸ ਨਾ ਕਰੀ ਵੀ ਮੈਂ ਤੈਨੂੰ ਆ ਕੇ ਕਿਸੇ ਦੁੱਖ ਤੋਂ ਛੁਡਾਵਾਂਗਾ ਇਸ ਕਰਕੇ ਇਹ ਹਉਮੈ ਟੁੱਟ ਗਈ ਇਸ ਦੀ ਭੀਮ ਚੰਦ ਚਲਾ ਗਿਆ ਕਹਿੰਦਾ ਆਰਾਮ ਕਰਨਾ ਸਤਿਗੁਰੂ ਕਹਿੰਦੇ ਲੈ ਜਾਓ ਇਸ ਨੂੰ ਆਰਾਮ ਕਰਾਓ ਪਰ ਬਾਹਰ ਖੜਾ ਹੋਇਆ ਆਪਣੇ ਵਜ਼ੀਰ ਨੂੰ ਬੁਲਾਇਆ ਕਹਿਣ ਲੱਗਾ ਮੈਂ ਅੱਜ ਆਪਣੀ ਜ਼ਿੰਦਗੀ ਦੇ ਸਭ ਤੋਂ ਦੁਖੀ ਦਿਨ ਵਿੱਚ ਜੀ ਰਿਹਾ ਉਹ ਕਹਿੰਦਾ ਕਮਾਲ ਹੋ ਗਈ ਲੋਕ ਤਾਂ ਇੱਥੋਂ ਸੁੱਖ ਲੈਣ ਆਉਂਦੇ ਤੂੰ ਕਿਉਂ ਦੁਖੀ ਹੋ ਗਿਆ ਪਿੱਛੇ ਇੱਕ ਹੋਰ ਖੜਾ ਸੀ ਉਹਨੇ ਕਿਹਾ ਵੀ ਇਹਦੇ ਦੁੱਖ ਦਾ ਕਾਰਨ ਬਹੁਤ ਵੱਡਾ ਇਹਨੂੰ ਲੈ ਚੱਲੋ ਵਾਪਸ ਬੜਾ ਪੁਰਾਣਾ ਮਰੀਜ਼ ਹੈ ਹਉਮੈ ਦੀਰਘ ਰੋਗ ਹੈ ਔਰ ਜਾਂਦਿਆਂ ਜਾਂਦਿਆਂ ਕਹਿ ਦਿੱਤਾ ਇਹ ਤਿੰਨ ਚੀਜ਼ਾਂ ਗੁਰੂ ਤੋਂ ਮੰਗ ਲਵੋ ਜਿਹੜੀਆਂ ਤਿੰਨ ਚੀਜ਼ਾਂ ਵੇਖੀਆਂ ਸਨ ਵਜ਼ੀਰ ਨੂੰ ਭੇਜਿਆ ਇੱਕ ਤੇ ਚਾਨਣੀ ਇੱਕ ਪ੍ਰਸ਼ਾਦੀ ਹਾਥੀ ਤੇ ਇੱਕ ਪੰਜ ਕਲਾ ਸ਼ਸਤਰ ਜਿਹੜਾ ਸੀ ਇਹ ਤਿੰਨ ਚੀਜ਼ਾਂ ਗੁਰੂ ਤੋਂ ਮੰਗ ਲਓ ਉਹਦੇ ਬੇਟੇ ਲੜਕੇ ਦਾ ਵਿਆਹ ਸੀ ਅਜਮੇਰ ਚੰਦ ਦਾ ਇਹ ਤਿੰਨ ਚੀਜ਼ਾਂ ਮੰਗਣ ਵਾਸਤੇ ਜਦੋਂ ਵਜ਼ੀਰ ਗਿਆ ਭੀਮ ਚੰਦ ਨੇ ਤਿੰਨ ਚੀਜ਼ਾਂ ਮੰਗੀਆਂ ਨੇ ਸਤਿਗੁਰਾਂ ਨੇ ਇੱਕ ਵਚਨ ਕਿਹਾ, ਕਹਿਣ ਲੱਗੇ ਭੀਮ ਚੰਦ ਭੁੱਲ ਗਿਆ ਹੈ, ਉਹਨੂੰ ਪਤਾ ਨਹੀਂ, ਉਹ ਮੈਨੂੰ ਵੇਖ ਕੇ ਨਹੀਂ ਗਿਆ, ਉਹ ਚੀਜ਼ਾਂ ਵੇਖ ਕੇ ਚਲਾ ਗਿਆ ਔਰ ਉਹ ਭੁੱਲ ਗਿਆ ਹੈ, ਭੁਲੇਖੇ ਵਿਚ ਚਲਾ ਗਿਆ, ਧੋਖਾ ਖਾ ਗਿਆ। ਕਿਉਂ? ਜੇ ਕਿਤੇ ਉਹ ਮੈਨੂੰ ਮੰਗ ਲੈਂਦਾ ਤੇ ਤਿੰਨਾਂ ਦੀ ਗੱਲ ਕਰਦਾ, ਸਾਰੀ ਦੁਨੀਆਂ ਹੀ ਆਉਂਦੀ ਸੀ, ਉਹਨੇ ਚੀਜ਼ਾਂ ਮੰਗ ਲਈਆਂ, ਉਹਨੇ ਮੈਨੂੰ ਨਹੀਂ ਮੰਗਿਆ। ਇਹ ਨਹੀਂ ਕਿਹਾ ਵੀ ਸਤਿਗੁਰੂ ਤੂੰ ਮੈਨੂੰ ਚਾਹੀਦਾ, ਤੇਰਾ ਪਿਆਰ ਚਾਹੀਦਾ ਮੈਨੂੰ, ਮੇਰੇ ਨਾਲ ਜੋੜ ਲੈਂਦਾ ਸੰਬੰਧ। ਤੇ ਭੀਮ ਚੰਦਾ ਫਿਰ ਇਸ ਦੁਨੀਆਂ ਦੀ ਕਿਹੜੀ ਗੱਲ ਹੈ, ਪਰ ਲੋਕ ਤੱਕ ਸਾਰਾ ਕੁਝ ਤੇਰਾ ਸੀ, ਪਰ ਤੂੰ ਇਹ ਤਿੰਨ ਚੀਜ਼ਾਂ ਮੰਗ ਬੈਠਾ। ਇਸ ਕਰਕੇ ਨਾ ਉਹਨੇ ਤਿੰਨ ਮਿਲ ਗਿਆ ਤੇ ਨਾ ਗੁਰੂ ਮਿਲੇਗਾ, ਕੁਝ ਵੀ ਨਹੀਂ ਹੋਏ। ਇਹਦੇ ਤੋਂ ਪਹਿਲੀ ਲੜਾਈ ਜਿਹੜੀ ਤੁਸੀਂ ਜਾਣਦੇ ਹੋ, ਖੈਰ ਵਿਸ਼ਾ ਲੰਬਾ ਹੈ, ਭੰਗਾਣੀ ਦਾ ਯੁੱਧ ਜਿਹੜਾ ਪਹਿਲਾਂ ਹੋਇਆ ਸੀ ਜਮਨਾ ਦੇ ਕਿਨਾਰੇ ਤੇ ਪੌਂਡਾ ਸਾਹਿਬ, ਇਹ ਇਸ ਚੱਕਰ ਵਿਚ ਹੋਇਆ ਸੀ, ਇੱਥੋਂ ਸਾਰਾ ਕੁਝ ਸ਼ੁਰੂਆਤ ਹੁੰਦੀ। ਇਸ ਕਰਕੇ ਅੱਜ ਦੇ ਇਨ੍ਹਾਂ ਸ਼ਬਦਾਂ ਵਿਚ ਅੱਖਰੀ ਅਰਥ ਕਰਨ ਦਾ ਯਤਨ ਕਰੀਏ। ਹਜ਼ੂਰ ਕਹਿੰਦੇ ਨੇ ਹਉਮੈ ਸਭ ਤੋਂ ਵੱਡਾ ਬੰਧਨ ਹੈ ਜੀਵਨ ਦਾ, ਮਨੁੱਖ ਦੁੱਖ ਤੋਂ ਪਾਰ ਜਾਣਾ ਚਾਹੁੰਦਾ, ਜਿਹੜੀ ਸ਼ੁਰੂ ਵਿਚ ਬੇਨਤੀ ਕੀਤੀ ਸੀ। ਪਰ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਹੈ ਮੈਂ। ਇਸ ਲਈ ਸਤਿਗੁਰਾਂ ਨੇ ਕਿਹਾ ਜੇ ਤੂੰ ਸੁਖੀ ਹੋਣਾ ਚਾਹੁੰਦਾ ਤੇ ਜੋ ਕੁਝ ਕਰਨਾ ਤੂੰ ਇਉਂ ਪ੍ਰਤੀਤ ਕਰ, ਵਾਹਿਗੁਰੂ ਮੇਰੇ ਰਾਹੀ ਕਰ ਰਿਹਾ। ਜੇ ਤੇਰੇ ਵਿਚ ਕੋਈ ਸਿਆਣਪ ਭਰੀ ਹੈ, ਤੇਰੇ ਵਿਚ ਕੋਈ ਕਲਾ ਭਰੀ ਹੈ, ਜੋ ਕੁਝ ਵੀ ਤੇਰੇ ਕੋਲ ਹੈ ਤੂੰ ਉਹਦੇ ਉੱਤੇ ਆਪਣੀ ਮੋਹਰ ਨਾ ਲਾ, ਤੇ ਜਦੋਂ ਤੂੰ ਆਪਣੀ ਮੋਹਰ ਲਾਣੀ ਛੱਡ ਦਿੱਤੀ, ਤੂੰ ਹਰ ਇੱਕ ਕਰਮ ਦੇ ਵਿਚ ਉਹਦੇ ਹੱਥ ਵੇਖ ਲੈ, ਤੇ ਫਿਰ ਵੇਖੀ ਤੇਰੇ ਜੀਵਨ ਵਿਚ ਆਨੰਦ ਦੀ ਵਰਖਾ ਕਿਵੇਂ ਹੁੰਦੀ। ਤਾਂ ਹੀ ਹਜ਼ੂਰ ਨੇ ਕਿਹਾ ਸਹਿਸ ਤਵ ਨੈਣ, ਆ ਅੱਖਾਂ ਤੇ ਸਾਰੀਆਂ ਤੇਰੀਆਂ ਨੇ, ਪਰ ਮਨੁੱਖ ਆਪਣੀਆਂ ਸਮਝ ਲੈਂਦਾ ਹੈ, ਇਨ੍ਹਾਂ ਵਿਚੋਂ ਤੂੰ ਹੀ ਤੇ ਦੇਖ ਰਿਹਾ। ਸਹਿਸ ਤਵ ਨੈਣ, ਸਹਿਸ ਦਾ ਅਰਥ ਹਜ਼ਾਰਾਂ, ਹਜ਼ਾਰ ਨਹੀਂ ਹਜ਼ਾਰਾਂ। ਆ ਜਿੰਨੇ ਜੀਵ ਇਨ੍ਹਾਂ ਅੱਖਾਂ ਰਾਹੀਂ ਵੇਖਦੇ ਨੇ ਅਕਾਲ ਪੁਰਖ, ਤੂੰ ਇਨ੍ਹਾਂ ਵਿਚੋਂ ਵੇਖ ਰਿਹਾ, ਪਰ ਉਨ੍ਹਾਂ ਦੇ ਵਿਚ ਆਪਣੀ ਲੱਤ ਉਡਾ ਲਈ ਵੀ ਅਸੀਂ ਦੇਖ ਰਹੇ ਹਾਂ, ਇਸ ਕਰਕੇ ਦੁਖੀ ਹੋ ਰਹੇ ਨੇ। ਸਤਿਗੁਰੂ ਕਹਿੰਦੇ ਅੱਖਾਂ ਦੇ ਵਿਚੋਂ ਉਹਨੂੰ ਵੇਖਣ ਦੀ ਇਜਾਜ਼ਤ ਦੇ, ਥੋੜਾ ਜਿਹਾ ਤੂੰ ਉਹਦੇ ਰੰਗ ਦੇ ਵਿਚ ਲੀਨ ਹੋ ਕੇ ਤਾਂ ਦੇਖ, ਥੋੜਾ ਜਿਹਾ ਉਹਦੇ ਵਿਚ ਡੁਬਕੀ ਲਾ ਕੇ ਤਾਂ ਵੇਖ, ਫਿਰ ਉਦੋਂ ਹੀ ਇਹ ਘਟਨਾ ਵਾਪਰੇਗੀ। ਨੈਣ ਰਹੇ ਰੰਗ ਲਾਈ, ਅਬ ਬੇਦਲ ਕਹਿਣ ਨਾ ਜਾਈ। ਉਸ ਵਕਤ ਹੀ ਹਜ਼ੂਰ ਨੇ ਕਿਹਾ ਕਿ ਹਰ ਅੰਮ੍ਰਿਤ ਭਿੰਨੇ ਲੋਇਨਾ, ਮਨ ਪ੍ਰੇਮ ਰਤਨਾ ਰਾਮ ਰਾਜੇ। ਇਹਨੂੰ ਸਤਿਗੁਰੂ ਨੇ ਕਿਹਾ ਕਿ ਨੈਣ ਅਲੋਇੜਾ ਮੇਰਾ ਸਾਜਨੜਾ, ਸਾਰੀਆਂ ਅੱਖਾਂ ਉਹਦੀਆਂ ਨੇ, ਸਾਰੇ ਹੱਥ ਹੀ ਉਹਦੇ ਨੇ, ਸਾਰੇ ਮੂੰਹ ਹੀ ਉਹਦੇ ਨੇ, ਸਾਰੇ ਕੰਨ ਉਹਦੇ ਨੇ। ਸਹਿਸ ਤਵ ਨੈਣ, ਨਨ ਨੈਣ ਹੈ ਤੋਹੇ ਕੋ ਸਹਿਸ ਮੂਰਤ, ਮੂਰਤ ਦਾ ਅਰਥ ਸਰੀਰ। ਆ ਸਾਰੇ ਹਜ਼ਾਰਾਂ ਸਰੀਰ ਤੇਰੇ ਤੇ ਹਨ, ਤੂੰ ਕਈ ਤਰ੍ਹਾਂ ਦੇ ਰੂਪ ਰੰਗ ਬਣਾ ਕੇ ਤੁਰਿਆ ਫਿਰਨਾ। ਮਕਸਦ ਸਿਰਫ ਇਹ ਹੈ ਗੁਰਬਾਣੀ ਦਾ, ਮਨੁੱਖ ਕਹਿੰਦਾ ਦੁੱਖ ਹਟਣਾ ਚਾਹੀਦਾ, ਸਤਿਗੁਰੂ ਕਹਿੰਦੇ ਮੈਂ ਛੱਡ ਦੇ। ਦੁੱਖ ਦਾ ਇਲਾਜ ਮੈਂ ਨੂੰ ਛੱਡਣ ਵਿਚ ਹੈ, ਜੇ ਤੂੰ ਸੁਖ ਚਾਹੁੰਦਾ ਤੇ ਤੂੰ ਨਾਲ ਸੰਬੰਧ ਜੋੜ ਲੈ। ਇਸ ਲਈ ਗੁਰੂ ਨਾਨਕ ਸਾਹਿਬ ਨੇ ਜਦੋਂ ਸੌਦਾ ਵੰਡਿਆ ਮੋਦੀਖਾਨੇ ਦੇ ਵਿਚ, ਲੁਟਾ ਦਿੱਤਾ ਸਾਰਾ ਕੁਝ, ਉਹ ਗਿਣ ਰਹੇ ਸਨ ਕਿਸੇ ਨੂੰ ਸੌਦਾ ਤੋੜ ਕੇ ਦੇ ਰਹੇ ਸਨ। ਇਹ ਇੱਕ ਅਵਸਥਾ ਸੀ ਹਉਮੈ ਦਾ ਅਭਾਵ, ਜਿਹਦੇ ਵਿਚ ਆਦਮੀ ਕੰਮ ਕਰਦਾ ਕਰਦਾ ਉਸ ਕੰਮ ਦੇ ਵਿਚ ਹੀ ਲੀਨ ਹੋ ਜਾਂਦਾ ਹੈ, ਜਿਹਦਾ ਭੋਜਨ ਛਕਣਾ ਹੀ ਨਾਮ ਬਣ ਜਾਂਦਾ ਹੈ। ਇਸ ਤਰ੍ਹਾਂ ਦਾ ਵਿਅਕਤੀ ਜਿਹਦਾ ਬੋਲਣਾ ਨਾਮ ਹੁੰਦਾ ਹੈ, ਜਿਹਦਾ ਭੋਜਨ ਛਕਣਾ, ਜਿਹਦਾ ਕੰਮ ਕਰਨਾ ਨਾਮ ਹੈ, ਜਿਹਦਾ ਵੇਖਣਾ ਵੀ ਨਾਮ ਹੈ, ਜਿਹਦਾ ਸੁਣਨਾ ਵੀ ਨਾਮ ਹੈ, ਜਿਸ ਦਾ ਸੌਣਾ ਤੇ ਜਾਗਣਾ ਵੀ ਨਾਮ ਹੈ, ਇਸ ਤਰ੍ਹਾਂ ਉਹ ਸੌਦਾ ਤੋਲਦਿਆਂ ਤੋਲਦਿਆਂ ਇੱਕ ਦੋ ਤਿੰਨ ਚਾਰ ਪੰਜ ਗਿਣਦੇ ਗਏ, ਤੇ ਜਦੋਂ ਗਿਣਤੀ ਆਈ ਬਾਰਾਂ ਤੇਰਾਂ ਤੇ, ਉਥੇ ਤੇਰਾਂ ਤੋਂ ਬਿੰਦੀ ਹਟ ਗਈ ਤੇ ਤੇਰਾਂ ਰਹਿ ਗਿਆ, ਤੇਰਾਂ ਖਤਮ ਹੋ ਗਿਆ, ਤੇਰਾਂ ਹਟਾ ਦਿੱਤਾ ਗਿਆ, ਤੇਰਾਂ ਕਹਿ ਦਿੱਤਾ, ਤੇ ਉਹਦੇ ਤੋਂ ਅੱਗੇ ਗਿਣਤੀ ਕਰਨੀ ਬੰਦ ਕਰ ਦਿੱਤੀ। ਤੋਲੀ ਗਏ ਪਰ ਤੇਰਾਂ ਤੇਰਾਂ ਕਹਿ ਕੇ ਤੋਲੀ ਗਿਆ, ਦੌਲਤ ਖਾਂ ਕੋਲ ਖਬਰ ਗਈ, ਰੌਲਾ ਪੈ ਗਿਆ, ਨਾਨਕ ਨੂੰ ਪਤਾ ਨੀ ਕੀ ਹੈ, ਤੇਰਾਂ ਤੇਰਾਂ ਕਰੀ ਜਾਂਦਾ। ਦੌੜ ਕੇ ਆਏ, ਦੌਲਤ ਖਾਂ ਨੂੰ ਬੁਲਾਇਆ ਗਿਆ, ਬਾਂਹ ਫੜ ਕੇ ਹਿਲਾਇਆ, ਕਹਿਣ ਲੱਗੇ ਉਸ ਵੇਲੇ ਸਤਿਗੁਰੂ ਨਹੀਂ ਸਨ ਕਹਿੰਦੇ, ਤੂੰ ਤੇਰਾਂ ਤੋਂ ਅੱਗੇ ਬੋਲ, ਸੌਦਾ ਅੱਗੇ ਤੋੜ ਰਿਹਾ ਤੇ ਤੇਰਾਂ ਤੋਂ ਅੱਗੇ ਜਾਂਦਾ ਨਹੀਂ। ਸਤਿਗੁਰਾਂ ਨੇ ਕਿਹਾ ਤੂੰ ਅੱਗੇ ਕੋਈ ਗਿਣਤੀ ਨਹੀਂ ਹੈ, ਇਹ ਸਭ ਤੋਂ ਅਖੀਰਲਾ ਹਿੰਦਸਾ ਹੈ। ਇਹ ਸਭ ਤੋਂ ਅਖੀਰਲਾ ਅੰਕ ਹੈ। ਇਹਦੇ ਤੋਂ ਅੱਗੇ ਜਿੰਨੀਆਂ ਗਿਣਤੀਆਂ ਹਨ ਸਾਰੀਆਂ ਬੇਕਾਰ ਨੇ, ਇਸ ਲਈ ਮੈਂ ਇਸ ਤੋਂ ਅੱਗੇ ਨਹੀਂ ਜਾਵਾਂਗਾ। ਜਿਹੜੇ ਲੋਕ ਇਸ ਤੋਂ ਅੱਗੇ ਗਏ ਉਹ ਖੁਆਰ ਹੋ ਗਏ, ਜਿਨ੍ਹਾਂ ਨੇ ਮੇਰਾ ਕਿਹਾ ਉਹ ਗਰਕ ਹੋ ਗਏ, ਜਿਨ੍ਹਾਂ ਨੇ ਤੇਰਾ ਕਿਹਾ ਉਹ ਖਲਾਸ ਹੋ ਗਏ। ਉਹਨੇ ਕਿਹਾ ਘਾਟਾ ਪੈ ਜਾਏਗਾ, ਤੂੰ ਘਾਟੇ ਵਿੱਚ ਚਲਾ ਜਾਏਗਾ। ਸਤਿਗੁਰਾਂ ਨੇ ਕਿਹਾ ਦੌਲਤ ਖਾਂ ਇੱਕ ਗੱਲ ਮੈਂ ਤੈਨੂੰ ਯਕੀਨ ਨਾਲ ਕਹਿਣਾ, ਤੂੰ ਤੇਰਾ ਤੇਰਾ ਕਹਿਣਾ ਸ਼ੁਰੂ ਕਰ ਦੇ, ਤੇਰਾ ਤੇਰਾ ਕਹਿੰਦਿਆਂ ਕਦੀ ਘਾਟੇ ਨਹੀਂ ਪੈਂਦੇ। ਘਾਟਾ ਉਦੋਂ ਪੈਂਦਾ ਜਦੋਂ ਬੰਦਾ ਮੇਰਾ ਮੇਰਾ ਕਰਦਾ, ਇਹਦੇ ਤੋਂ ਵੱਡਾ ਹੋਰ ਕੋਈ ਸੌਦਾ ਨਹੀਂ। ਇਸ ਕਰਕੇ ਹਉਮੈ ਨੂੰ ਮਿਟਾਉਣ ਦਾ ਇੱਕ ਤਰੀਕਾ ਗੁਰੂ ਸਾਹਿਬ ਕਹਿ ਰਹੇ ਨੇ, ਪਰ ਮਨੁੱਖ ਕੀ ਕਰਦਾ, ਹਉਮੈ ਵਿੱਚ ਦਿੱਤਾ ਜੋ ਕੁਝ ਦਿੰਦਾ ਉਹਦੇ ਉੱਤੇ ਵੀ ਆਪਣੀ ਮੋਹਰ ਲਾ ਦਿੰਦਾ। ਹਉਮੈ ਵਿੱਚ ਲਿਆ ਤੇ ਜਦੋਂ ਫਿਰ ਦੇ ਕੇ ਵਾਪਸ ਮੰਗਦਾ ਨਾ, ਉਦੋਂ ਗੁਰੂ ਨੂੰ ਕਹਿੰਦਾ ਵੀ ਤੈਨੂੰ ਦਿੱਤਾ ਸੀ ਉਹਦੇ ਉਹ ਗੱਲ ਕਰ, ਮੇਰੇ ਨਾਲ ਵਾਪਸ ਦਿੱਤਾ ਕਿਉਂ? ਉਹਦੇ ਉੱਤੇ ਵੀ ਹਉਮੈ ਹੈ, ਦਾਵਾ ਹੈ। ਇਹ ਹਉਮੈ ਬੜੀ ਬਰੀਕ ਪੁਰਾਣੀ ਬਿਮਾਰੀ ਹੈ ਮਨੁੱਖ ਦੇ ਮਨ ਵਿੱਚ, ਸੱਚ ਜਾਣੋ। ਦਾਸ ਨੂੰ ਇੱਕ ਵਾਰੀ ਸਮਾਂ ਮਿਲਿਆ, ਹੇਮਕੁੰਟ ਸਾਹਿਬ ਸੱਜਣ ਨਾਲ ਲੈ ਕੇ ਚਲੇ ਗਏ ਪਹਾੜਾਂ ਦੇ ਵਿੱਚ। ਉੱਥੇ ਮੈਂ ਹੈਰਾਨ ਹੋ ਗਿਆ, ਉਹਨਾਂ ਬਰਫਾਂ ਦੇ ਵਿੱਚ, ਉੱਥੇ ਪੱਥਰਾਂ ਦੇ ਵਿੱਚ ਬੜੇ ਬੜੇ ਬੀਆਬਾਨ ਰੁੱਖ ਜੰਗਲ, ਔਰ ਉਹਨਾਂ ਦੇ ਉੱਤੇ ਜਿਹੜੇ ਪੱਥਰ ਸਨ ਉਹਨਾਂ ਦੇ ਉੱਤੇ ਨਾਮ ਲਿਖੇ ਹੋਏ, ਕਈ ਸੱਜਣਾਂ ਦੇ ਪੱਥਰਾਂ ਤੇ ਰਾਹ ਵਿੱਚ ਹੇਮਕੁੰਟ ਸਾਹਿਬ ਨੂੰ ਜਾਂਦੇ, ਉੱਥੇ ਨਾਮ ਲਿਖਿਆ ਫਲਾਣਾ ਸਿੰਘ ਉਹਦਾ ਇਹ ਪਿੰਡ ਹੈ ਔਰ ਉਹ ਇਸ ਤਰੀਕ ਨੂੰ ਇੱਥੋਂ ਲੰਘਿਆ, ਇੱਥੋਂ ਗਿਆ, ਕਈ ਪੱਥਰਾਂ ਤੇ ਨਾਮ ਲਿਖੇ ਹੋਏ। ਉੱਥੇ ਬੈਠਿਆਂ ਬੈਠਿਆਂ ਵਿਚਾਰ ਚੱਲੀ ਵੀ ਕਮਾਲ ਹੋ ਗਈ, ਮਨੁੱਖ ਗਿਆ ਤੇ ਗੁਰੂ ਗੋਬਿੰਦ ਸਿੰਘ ਨੂੰ ਮਿਲਣ ਵਾਸਤੇ ਹੈ, ਨਾਮ ਫਿਰ ਆਪਣੇ ਲਿਖੀ ਜਾਂਦਾ ਰਾਹ ਵਿੱਚ। ਇਹ ਪ੍ਰਤੀਕ ਨੇ ਸਾਰੇ ਹਉਮੈ ਦੇ, ਇਸ਼ਾਰੇ ਨੇ। ਉਹ ਅੰਦਰੋਂ ਮਰਨ ਵਾਸਤੇ ਤਿਆਰ ਨਹੀਂ ਹੈ, ਉਹ ਖੜੀ ਹੋਈ ਹੈ, ਉਹ ਆਪਣੇ ਨਾਮ ਲਿਖਾਉਂਦੀ ਹੈ। ਇਸ ਲਈ ਗੁਰਦੁਆਰਿਆਂ ਵਿੱਚ ਵੀ ਲੋਕ ਆਪਣੇ ਨਾਮ ਲਿਖਾਉਂਦੇ ਨੇ, ਪੱਥਰਾਂ ਤੇ ਨਾਮ ਲਿਖਵਾਉਂਦੇ ਨੇ। ਇਹ ਸਾਰੀ ਹਉਮੈ ਦਾ ਪਸਾਰਾ ਸਤਿਗੁਰੂ ਕਹਿੰਦੇ। ਮੈਂ ਇੱਕ ਬੇਨਤੀ ਵਿੱਚ ਕਰਦਾ ਕਰਦਾ ਅੱਗੇ ਲੰਘ ਗਿਆ ਸੀ, ਗੁਰੂ ਰਾਮਦਾਸ ਕਹਿੰਦੇ ਜੇ ਤੂੰ ਗੁਰੂ ਕੋਲ ਆਉਣਾ ਹੈ ਤਾਂ ਗੁਜਰੀ ਰਾਗ ਦਾ ਸ਼ਬਦ ਹਰ ਕੇ ਜਨ ਸਤਿਗੁਰ ਸਤਪੁਰਖਾ ਬਿਨੋ ਕਰੋ ਗੁਰਪਾਸ ਹਮ ਕੀੜੇ ਕਿਰਮ ਸਤਿਗੁਰ ਸਰਨਾਈ। ਕੀੜੇ ਦਾ ਅਰਥ ਹੈ ਕੀੜੇ, ਕੀੜਾ ਵੀ ਦਿਸ ਪੈਂਦਾ ਹੈ, ਤੇ ਕਿਰਮ ਦਾ ਅਰਥ ਹੈ ਉਹ ਕੀੜਾ ਜਿਹੜਾ ਦਿਸਣ ਵਿੱਚ ਨਹੀਂ ਆਉਂਦਾ। ਜੇ ਤੂੰ ਗੁਰੂ ਕੀ ਸ਼ਰਨ ਵਿੱਚ ਆਉਣਾ ਹੈ ਤੇ ਕਿਰਮ ਵਾਂਗੂ ਆਉਣ ਦਾ ਯਤਨ ਕਰ, ਜਿਹੜਾ ਹੁੰਦਾ ਜ਼ਰੂਰ ਹੈ ਪਰ ਦਿਸਦਾ ਕੋਈ ਨਹੀਂ, ਆਪਣੇ ਆਪ ਨੂੰ ਇੰਨਾ ਲੁਕਾ ਕੇ ਰੱਖ। ਹਮ ਕੀੜੇ ਕਿਰਮ ਸਤਿਗੁਰ ਸਰਨਾਈ, ਤੇ ਜਦੋਂ ਕੋਈ ਕਿਰਮ ਬਣ ਕੇ ਆਏਗਾ ਫਿਰ ਕਰ ਦਇਆ ਨਾਮ ਪ੍ਰਕਾਸ਼, ਉੱਥੇ ਨਾਮ ਦਾ ਪ੍ਰਕਾਸ਼ ਹੋਏਗਾ। ਸਤਿਗੁਰਾਂ ਨੇ ਕਿਹਾ ਹਉ ਵਿੱਚ ਦਿੱਤਾ ਹਉ ਵਿੱਚ ਲਾਇਆ। ਮਨੁੱਖ ਜਦੋਂ ਕਿਸੇ ਨੂੰ ਦਿੰਦਾ ਹੈ ਉਦੋਂ ਵੀ ਹੰਕਾਰ ਦੀ ਮੋਹਰ ਲਾ ਕੇ ਦਿੰਦਾ ਹੈ, ਤੇ ਫਿਰ ਦਾਵਾ ਕਰਕੇ ਮੰਗਦਾ ਮੈਂ ਇੰਨਾ ਦਿੱਤਾ ਹੈ ਮੈਨੂੰ ਵਾਪਸ ਕਿਉਂ ਨਹੀਂ ਮਿਲਦਾ। ਹਉ ਵਿੱਚ ਖਟਿਆ, ਜਦੋਂ ਇਸ ਸੰਸਾਰ ਵਿੱਚ ਕੋਈ ਧਨ ਖਟਦਾ ਹੈ ਉਹ ਵੀ ਹੰਕਾਰ ਵਿੱਚ ਖਟਦਾ, ਮੈਂ ਇੰਨਾ ਇਕੱਠਾ ਕਰਨਾ ਹੈ, ਮੈਂ ਇੰਨੇ ਵੱਡੇ ਬਣਨਾ ਹੈ। ਹਉ ਵਿੱਚ ਗਿਆ ਔਰ ਹਉਮੈ ਦੇ ਵਿੱਚ ਹੀ ਉਹ ਸਾਰਾ ਧਨ ਨਸ਼ਟ ਹੋ ਜਾਂਦਾ ਹੈ, ਕਿਉਂਕਿ ਮਾਇਆ ਦੇ ਸੰਬੰਧ ਵਿੱਚ ਕਿਹਾ ਗਿਆ ਕਿ ਗੁਰਬਾਣੀ ਨੇ ਇਹਨੂੰ ਕਿਹਾ ਵੀ ਸੁਹਾਗਣ ਹੈ, ਸਦਾ ਸੁਹਾਗਣ ਹੈ ਔਰ ਇਹਦਾ ਪਤੀ ਕਦੇ ਨਹੀਂ ਮਰਦਾ। ਇਹਦੇ ਸੰਬੰਧ ਵਿੱਚ ਬਾਣੀ ਵਿੱਚ ਸਦਾ ਸੁਹਾਗਣ ਸ਼ਬਦ ਆਇਆ, ਕਿਉਂ? ਖਸਮ ਮਰੈ ਤੋ ਨਾਰ ਨਾ ਰੋਵੈ। ਇਸ ਮਾਇਆ ਦਾ ਜਿਹੜਾ ਮਾਲਕ ਹੁੰਦਾ ਜਿਹਦੇ ਕੋਲ ਹੁਣ ਹੈ, ਜਦੋਂ ਉਹ ਮਰ ਜਾਏ ਤੇ ਮਾਇਆ ਪਿੱਛੋਂ ਕੋਈ ਨਹੀਂ ਰੋਂਦੀ, ਕਿਉਂ? ਉਸ ਰਖਵਾਰਾ ਔਰ ਹੋਵੇ, ਉਹਦੇ ਉੱਤੇ ਖਲੋਣ ਵਾਲਾ ਪਿੱਛੇ ਹੋਰ ਖੜਾ ਹੈ, ਉਹ ਕਹਿੰਦਾ ਵੀ ਤੂੰ ਬਸ ਹੋ ਹੁਣ ਮੈਂ ਇਹਨੂੰ ਸੰਭਾਲਾਂਗਾ, ਉਹ ਕਦੀ ਨਹੀਂ ਰੋਂਦੀ। ਇਸ ਲਈ ਇਹਨੂੰ ਸਦਾ ਸੁਹਾਗਣ ਕਿਹਾ। ਇਹਦਾ ਪਤੀ ਇੱਕ ਮਰਦਾ ਦੂਸਰਾ ਪਿਆਰ ਹੈ, ਇਹ ਨਹੀਂ ਰੋਏਗੀ, ਇਹ ਦੂਸਰਿਆਂ ਨੂੰ ਰੋਂਦੀ ਹੈ। ਹਾਂ ਉਹ ਜ਼ਰੂਰ ਰੋਏਗਾ, ਉਹ ਵਿਚਾਰਾ ਫਿਰ ਭਟਕਦਾ ਰਹੇਗਾ। ਉਸ ਰਖਵਾਰਾ ਔਰ ਹੋਵੇ, ਉਹਦਾ ਫਿਰ ਰਖਵਾਲਾ ਹੋਰ ਬਣ ਜਾਏਗਾ। ਸਤਿਗੁਰਾਂ ਨੇ ਅੱਜ ਦੇ ਬਚਨ ਵਿੱਚ ਕਿਹਾ ਹੈ ਹਉ ਵਿੱਚ ਖਟਿਆ, ਹਉ ਵਿੱਚ ਮੈਂ ਕਰਕੇ ਵੱਡੇ ਬਣਨ ਵਾਸਤੇ ਸਭ ਕੁਝ ਕੀਤਾ ਤੇ ਮੈਂ ਵਿੱਚ ਹੀ ਸਾਰਾ ਕੁਝ ਚਲਾ ਗਿਆ। ਫਿਰ ਇਹ ਹੈਰਾਨੀ ਦੀ ਗੱਲ ਪ੍ਰਗਟ ਕੀਤੀ, ਕਹਿਣ ਲੱਗੇ ਹਉ ਵਿੱਚ ਸਚਿਆਰ, ਜੇ ਕੋਈ ਬੰਦਾ ਸੱਚ ਬੋਲਦਾ ਤੇ ਉਹਦੀ ਵੀ ਹਉਮੈ ਕਰਦਾ ਹੈ, ਕਿ ਮੈਂ ਇੰਨਾ ਸੱਚ ਬੋਲਿਆ। ਫਿਰ ਉਹਨੂੰ ਦੱਸਣਾ ਪੈਂਦਾ ਹੈ ਲੋਕਾਂ ਨੂੰ ਰੋਕ ਰੋਕ ਕੇ ਕਿ ਮੈਂ ਇਸ ਤਰ੍ਹਾਂ ਦਾ ਸੱਚਾ ਆਦਮੀ ਹਾਂ, ਤੁਸੀਂ ਮੇਰੇ ਬਾਰੇ ਜਾਣਦੇ ਹੋ, ਮੈਂ 2 ਵਜੇ ਉੱਠਦਾ ਸਵੇਰ, ਇੰਨਾ ਪਾਠ ਕਰਦਾ ਹਾਂ, ਇਹਦੀ ਉਗਰਾਹੀ ਦਿੰਦਾ। ਇਹ ਵੀ ਇੱਕ ਹੋਮ ਹੈ। ਸਤਿਗੁਰਾਂ ਨੇ ਕਿਹਾ ਹੋਮ ਵਿੱਚ ਸਚਿਆਰ, ਉਹ ਕਰਮ ਗਲਤ ਨਹੀਂ ਸਨ, ਉਹ ਤਾਂ ਨਮਸਕਾਰ ਕਰਨ ਯੋਗ ਹੈ ਵਿਅਕਤੀ ਜਿਹੜਾ ਇਸ ਤਰ੍ਹਾਂ ਦੇ ਧਾਰਮਿਕ ਕਰਮ ਕਰਦਾ ਹੈ, ਪਰ ਉਹ ਕਰਕੇ ਮਤ ਥੋੜੀ ਸੇਵ ਗਵਾਈ ਹੈ, ਉਹਨੂੰ ਗਵਾ ਦਿੱਤਾ। ਇਸ ਲਈ ਕੂੜਿਆਰ ਝੂਠਾ ਮਨੁੱਖ ਝੂਠ ਦੇ ਹੰਕਾਰ ਵਿੱਚ, ਸੱਚਾ ਮਨੁੱਖ ਸੱਚ ਦੇ ਹੰਕਾਰ ਵਿੱਚ, ਹੋਂ ਵਿੱਚ ਪਾਪ ਪੁੰਨ ਵਿਚਾਰ, ਪਾਪ ਕਰਨ ਵਾਲਾ ਪਾਪ ਦੇ ਹੰਕਾਰ ਵਿੱਚ ਰਹਿੰਦਾ ਹੈ ਤੇ ਪੁੰਨ ਕਰਨ ਵਾਲਾ ਪੁੰਨ ਦੇ ਹੰਕਾਰ ਵਿੱਚ ਫਸਿਆ ਰਹਿੰਦਾ ਹੈ, ਤੇ ਇਹਨਾਂ ਦੋਵਾਂ ਦੀ ਵਿਚਾਰ ਕਰਨ ਵਾਲਾ ਆਪਣੀ ਵਿਚਾਰ ਦੇ ਹੰਕਾਰ ਵਿੱਚ ਫਸਿਆ ਰਹਿੰਦਾ ਹੈ। ਇੰਨਾ ਵੱਡਾ ਬੰਧਨ ਹੈ। ਹੋਂ ਵਿੱਚ ਨਰਕ ਸੁਰਗ ਅਵਤਾਰ, ਆ ਜਿਹੜੇ ਅਵਤਾਰ ਪੈਦਾ ਹੁੰਦੇ ਨੇ, ਸਿੱਧ ਜਤੀ ਲੋਕ ਪੈਦਾ ਹੁੰਦੇ ਨੇ ਜਿਨ੍ਹਾਂ ਵਿੱਚ ਧਾਰਮਿਕ ਤਾਕਤਾਂ ਹੁੰਦੀਆਂ, ਇਹ ਵੀ ਇੱਕ ਤਰ੍ਹਾਂ ਦੀ ਹੋਂ ਵਿੱਚ ਹੰਕਾਰ ਦੇ ਵਿੱਚ ਫਸੇ ਰਹਿੰਦੇ ਨੇ। ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਮਨੁੱਖ ਹੱਸਦਾ ਹੈ ਹੰਕਾਰ ਵਿੱਚ। ਹੰਕਾਰ ਵਿੱਚ ਮਨੁੱਖ ਕਦੋਂ ਹੱਸਦਾ ਹੈ? ਜਦੋਂ ਦੂਸਰਿਆਂ ਤੇ ਹੱਸਦਾ ਹੈ। ਦੂਸਰਿਆਂ ਤੇ ਹੱਸੇਗਾ ਕਿਉਂਕਿ ਕਮਜ਼ੋਰ ਨੇ, ਉਹ ਯਤੀਮ ਨੇ। ਉਹ ਮਨੁੱਖ ਦੂਸਰੇ ਨੂੰ ਵੇਖਦਾ ਹੈ, ਔਰ ਹੰਕਾਰ ਵਿੱਚ ਹੱਸਣ ਵਾਸਤੇ ਆਪਣੇ ਤੋਂ ਨੀਵਾਂ ਚਾਹੀਦਾ ਹੈ, ਛੋਟਾ ਚਾਹੀਦਾ ਹੈ, ਇਸ ਲਈ ਚੁਣਦਾ ਛੋਟਿਆਂ ਨੂੰ ਵਿੱਚੋਂ ਵਿੱਚੋਂ ਹੱਸਣ ਵਾਸਤੇ। ਛੋਟਿਆਂ ਦੇ ਉੱਪਰ ਹੱਸਦਾ ਹੈ ਹੰਕਾਰ ਵਿੱਚ, ਤੇ ਜਦੋਂ ਆਪਣੇ ਤੋਂ ਕੋਈ ਵੱਡਾ ਹੁੰਦਾ ਹੈ ਫਿਰ ਰੋਂਦਾ ਹੈ ਹੰਕਾਰ ਵਿੱਚ ਵੀ ਹੁਣ ਇਹ ਵੱਡੇ ਹੋ ਗਏ। ਇਸ ਲਈ ਸਿਆਣੇ ਕਹਿੰਦੇ ਨੇ ਕੋਈ ਮਨੁੱਖ ਆਪਣੀ ਗਰੀਬੀ ਕਰਕੇ ਦੁਖੀ ਨਹੀਂ ਹੁੰਦਾ, ਉਹ ਦੂਸਰਿਆਂ ਦੀ ਅਮੀਰੀ ਵੇਖ ਕੇ ਦੁਖੀ ਹੁੰਦਾ। ਗਰੀਬੀ ਤਾਂ ਅਵਸਥਾ ਹੈ ਹੀ ਨਹੀਂ ਜੀਵਨ ਦੇ ਵਿੱਚ, ਇਹ ਤਾਂ ਮਨੁੱਖ ਦੀ ਆਪਣੀ ਮਾਨਸਿਕ ਪ੍ਰਸਥਿਤੀ ਹੈ। ਦੁਨੀਆਂ ਵਿੱਚ ਕੋਈ ਗਰੀਬੀ ਹੈ ਹੀ ਨਹੀਂ, ਮਨੁੱਖ ਗਰੀਬ ਹੋ ਹੀ ਨਹੀਂ ਸਕਦਾ। ਉਹਨੂੰ ਪਰਮਾਤਮਾ ਨੇ ਇੰਨਾ ਕੁਝ ਦੇ ਕੇ ਭੇਜਿਆ ਕਿ ਉਹ ਕੇਵਲ ਆਪਣਾ ਸਰੀਰ ਹੀ ਲੈ ਕੇ ਧਰਤੀ ਤੇ ਬੈਠ ਜਾਓ ਤਾਂ ਵੀ ਗਰੀਬ ਨਹੀਂ ਹੈ। ਉਹ ਗਰੀਬ ਕਿਉਂ ਲੱਗ ਰਿਹਾ? ਕਿਉਂਕਿ ਉਹ ਨਾਲ ਤੁਰਦੇ ਹੋਏ ਸਮਾਜ ਨਾਲ ਆਪਣੇ ਆਪ ਨੂੰ ਤੋੜ ਰਿਹਾ, ਤਾਂ ਕਰਕੇ ਗਰੀਬ ਹੈ। ਇੱਥੇ ਹੋਰ ਗਰੀਬੀ ਤੇ ਅਮੀਰੀ ਦੇ ਕੋਈ ਅੰਤ ਨਹੀਂ ਨਿਕਲਦੇ। ਆ ਜਿੰਨੇ ਅਮੀਰ ਨੇ, ਵੱਡੇ ਅਮੀਰ ਨੇ, ਉਹਨਾਂ ਦਾ ਯਤਨ ਹੋਰ ਅਮੀਰ ਬਣਨ ਦਾ ਨਹੀਂ ਰਹਿੰਦਾ, ਉਹਨਾਂ ਦਾ ਯਤਨ ਸਿਰਫ ਇਹ ਹੁੰਦਾ ਕਿ ਮੇਰੇ ਤੋਂ ਵੱਡਾ ਅਮੀਰ ਨਾ ਕੋਈ ਹੋ ਜਾਏ। ਸਾਰੇ ਦੇਸ਼ਾਂ ਦਾ ਵੀ ਇਹ ਹਾਲਾਤ ਹੈ। ਇਸੇ ਤਰ੍ਹਾਂ ਹੰਕਾਰ ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ। ਹੰਕਾਰ ਦੇ ਵਿੱਚ ਮਨੁੱਖ ਜਿਹੜੇ ਕਰਮ ਕਰਦਾ ਉਹਦਾ ਮਨ ਮੈਲ ਨਾਲ ਭਰਿਆ ਜਾਂਦਾ ਹੈ। ਹੋਂ ਵਿੱਚ ਧੋਵੈ, ਤੇ ਜਦੋਂ ਉਹਨੂੰ ਧੋਣ ਦਾ ਯਤਨ ਕਰਦਾ ਉਦੋਂ ਵੀ ਨਿਮਰਤਾ ਨਾਲ ਨਹੀਂ ਕਰਦਾ, ਫਿਰ ਵੀ ਕਹਿੰਦਾ ਵੀ ਮੈਂ ਆਪਣਾ ਮਨ ਸਾਫ਼ ਕਰਕੇ ਹੁਣ ਬ੍ਰਹਮ ਗਿਆਨੀ ਬਣ ਹੀ ਜਾਣਾ, ਬਣ ਕੇ ਦਿਖਾ ਹੀ ਦੇਣਾ, ਫਿਰ ਵੀ ਹੰਕਾਰ ਪੈਦਾ ਹੋ ਜਾਂਦਾ। ਹੋਂ ਵਿੱਚ ਜਾਤੀ ਜਿਨਸੀ ਖੋਵੈ, ਇਸ ਹੰਕਾਰ ਦੇ ਵਿੱਚ ਫਸਿਆ ਹੋਇਆ ਆਪਣੀ ਅਸਲੀ ਜਾਤ ਨੂੰ ਗਵਾ ਲੈਂਦਾ ਹੈ। ਇੱਥੇ ਜਾਤ ਸ਼ਬਦ ਹੈ ਜਿਨਸੀ, ਜਿਨਸ ਦਾ ਅਰਥ ਹੁੰਦਾ ਹੈ ਜਿਹਦੇ ਵਿੱਚੋਂ ਪੈਦਾਇਸ਼ ਹੋਈ। ਇਸ ਹੰਕਾਰ ਵਿੱਚ ਫਸ ਕੇ ਬੰਦਾ ਕੇਵਲ ਸਰੀਰ ਤੇ ਭਟਕ ਕੇ ਰਹਿ ਜਾਂਦਾ ਹੈ, ਉਹ ਆਪਣੀ ਜਿਨਸ ਯਾਨੀ ਕਿ ਆਤਮਾ ਰੂਹ ਨੂੰ ਭੁੱਲ ਜਾਂਦਾ ਹੈ, ਜਿਹਦੇ ਵਿੱਚੋਂ ਸਾਰਾ ਸਰੀਰ ਚੱਲ ਰਿਹਾ ਹੈ, ਜਿਹਦੇ ਵਿੱਚੋਂ ਸਾਰਾ ਕੁਝ ਵਹਿ ਰਿਹਾ ਹੈ ਸਰੀਰ ਦੇ ਵਿੱਚ, ਉਹ ਆਪਣੀ ਆਤਮਾ ਤੋਂ ਇਨਕਾਰ ਕਰ ਦਿੰਦਾ ਜਿਹੜੀ ਜਿਹਦੇ ਵਿੱਚੋਂ ਇਹਦੇ ਸਰੀਰ ਦੀ ਪੈਦਾਇਸ਼ ਹੋਈ ਹੈ। ਇਸ ਲਈ ਜੋਤ ਕਰਕੇ ਸਰੀਰ ਹੈ, ਸਰੀਰ ਕਰਕੇ ਜੋਤ ਨਹੀਂ ਹੈ। ਔਰ ਸਰੀਰ ਦਾ ਮੁੱਲ ਸਾਡੀ ਜਿੰਦ ਕਰਕੇ ਹੈ, ਇਹ ਗੱਲ ਖਿਆਲ ਵਿੱਚ ਰੱਖਣਾ। ਔਰ ਮਨੁੱਖ ਉਹਨੂੰ ਭੁੱਲ ਗਿਆ, ਸਤਿਗੁਰੂ ਉਹਨੂੰ ਯਾਦ ਕਰਾਉਣਾ ਚਾਹੁੰਦੇ ਨੇ ਵੀ ਜਿਹਦੇ ਨਾਲ ਤੇਰੀ ਮਿੱਟੀ ਚੱਲ ਰਹੀ ਹੈ ਉਹਨੂੰ ਕਿਉਂ ਭੁੱਲਣਾ? ਆ ਸਾਰਾ ਕੁਝ ਚੱਲਦਾ ਹੈ ਨਾ, ਜਿਹੜਾ ਸਰੀਰ ਇਹਦੇ ਪਿੱਛੇ ਜਿਹੜਾ ਖੜਾ, ਤੂੰ ਉਹਨੂੰ ਯਾਦ ਕਿਉਂ ਨਹੀਂ ਰੱਖਦਾ? ਔਰ ਇਹਦੇ ਤੋਂ ਬਿਨਾਂ ਤੈਨੂੰ ਮਨੁੱਖ ਬਣਨ ਦਾ ਕੋਈ ਅਧਿਕਾਰ ਹੀ ਨਹੀਂ ਸੀ ਮਿਲਣਾ ਜੇ ਵਿੱਚ ਜਿੰਦ ਜੋਤ ਸ਼ਬਦ ਨਾ ਪਾਇਆ ਜਾਂਦਾ। ਕਿਉਂਕਿ ਕਈ ਬੱਚੇ ਇਸ ਤਰ੍ਹਾਂ ਦੇ ਪੈਦਾ ਹੁੰਦੇ ਨੇ ਜਿਨ੍ਹਾਂ ਦਾ ਜਨਮ ਹੋਣਾ ਹੁੰਦਾ ਹੈ, ਬੜੀ ਉਡੀਕ ਕੀਤੀ ਜਾਂਦੀ ਹੈ, ਪਰ ਜਦੋਂ ਉਹਨਾਂ ਦਾ ਜਨਮ ਹੁੰਦਾ ਹੈ ਕੁਦਰਤੀ ਤੌਰ ਤੇ ਉਹਨਾਂ ਵਿੱਚ ਜੋਤ ਨਹੀਂ ਹੁੰਦੀ, ਜਿੰਦ ਨਹੀਂ ਹੁੰਦੀ, ਉਹਨਾਂ ਦੀ ਮੌਤ ਉਹਨਾਂ ਦਾ ਜਨਮ ਹੁੰਦਾ ਹੈ। ਜਾਂ ਉਹ ਜਨਮ ਲੈਂਦਿਆਂ ਸਾਰ 2-4 ਸਵਾਸ ਲੈ ਕੇ ਮਰ ਜਾਂਦੇ ਨੇ ਤੇ ਫਿਰ ਉਸ ਥਾਂ ਤੇ ਵਧਾਈਆਂ ਦੀ ਥਾਂ ਤੇ ਸੋਗ ਪੈਂਦਾ ਹੈ ਤੇ ਮਨੁੱਖ ਪੁੱਛਦਾ ਵੀ ਕੀ ਹੋਇਆ ਇਸ ਬੱਚੇ ਨੇ ਜਨਮ ਨਹੀਂ ਲਿਆ ਉਹ ਕਹਿੰਦੇ ਸਰੀਰ ਤੇ ਇਹਦਾ ਸਾਰਾ ਠੀਕ ਹੈ ਪਰ ਇਹਦੇ ਅੰਦਰ ਜੋਤ ਕੋਈ ਨਹੀਂ ਇਹਦੇ ਕਰਕੇ ਇਹਦਾ ਕੋਈ ਮੁੱਲ ਨਹੀਂ ਇਹਦਾ ਮਤਲਬ ਖੁਸ਼ੀ ਜੋਤ ਕਰਕੇ ਘਰ ਵਿਚ ਆਉਂਦੀ ਹੈ ਕਿ ਸਰੀਰ ਕਰਕੇ ਆਉਂਦੀ ਹੈ ਇਹ ਗੱਲ ਪ੍ਰਤੱਖ ਹੈ ਜਿੰਦ ਕਰਕੇ ਖੁਸ਼ੀ ਆਉਂਦੀ ਹੈ ਘਰ ਦੇ ਵਿਚ ਜਾਂ ਉਸ ਸਰੀਰ ਕਰਕੇ ਆਉਂਦੀ ਹੈ ਤੇ ਜੇ ਜੋਤ ਤੋਂ ਬਿਨਾਂ ਘਰ ਵਿਚ ਵਧਾਈਆਂ ਨਹੀਂ ਆਉਂਦੀਆਂ ਤੇ ਇਹ ਵੀ ਗੱਲ ਯਾਦ ਰੱਖ ਲਈਏ ਸਰੀਰ ਦੇ ਹੁੰਦਿਆਂ ਜੇ ਉਸ ਜੋਤ ਨਾਲ ਵਾਹਿਗੁਰੂ ਦੇ ਨਾਮ ਨਾਲ ਨਾ ਜੁੜੇ ਤੇ ਵਧਾਈਆਂ ਇੱਥੇ ਵੀ ਕੋਈ ਨਹੀਂ ਮਿਲਣੀਆਂ ਫਿਰ ਵੀ ਬੰਦਾ ਮੁਰਦੇ ਵਾਂਗੂ ਤੁਰਿਆ ਫਿਰਦਾ ਇਸ ਲਈ ਸਤਿਗੁਰੂ ਕਹਿ ਰਹੇ ਨੇ ਹਉ ਵਿਚ ਜਾਤੀ ਜਿਨਸੀ ਖੋਵੈ ਆਪਣੀ ਜਿਨਸ ਨੂੰ ਭੁੱਲ ਜਾਂਦਾ ਹੈ ਹਉ ਵਿਚ ਮੂਰਖ ਹਉ ਵਿਚ ਸਿਆਣਾ ਹੰਕਾਰ ਵਿਚ ਮੂਰਖ ਜਿਉਂਦਾ ਹੈ ਹੰਕਾਰ ਵਿਚ ਸਿਆਣੇ ਲੋਕ ਨੇ ਮੋਖ ਮੁਕਤ ਕੀ ਸਾਰ ਨਾ ਜਾਣਾ ਮੋਖ ਕਹਿੰਦੇ ਨੇ ਆਜ਼ਾਦੀ ਨੂੰ ਮੁਕਤੀ ਨੂੰ ਮੁਕਤੀ ਦਾ ਅਰਥ ਹੈ ਮਨ ਦੀ ਖਲਾਸੀ ਆ ਜਿਹੜਾ ਮਨ ਬੱਝਿਆ ਹੋਇਆ ਚੀਜ਼ਾਂ ਵਿਚ ਇਕ ਅੰਦਰਲੀ ਖਲਾਸੀ ਮੋਖ ਮੁਕਤ ਕੀ ਸਾਰ ਨਾ ਜਾਣਾ ਇਹਦੇ ਉੱਤੇ ਸਾਰਾ ਸਲੋਕ ਉਚਾਰਿਆ ਗਿਆ ਕੱਲ ਦੇ ਸਮੇਂ ਵਿਚ ਯਤਨ ਕਰਾਂਗੇ ਇਹਦੀ ਵਿਚਾਰ ਕਰਨ ਦਾ ਹਉ ਵਿਚ ਮਾਇਆ ਹਉ ਵਿਚ ਛਾਇਆ ਸੰਸਾਰ ਦੀ ਜਿਹੜੀ ਮਾਇਆ ਹੈ ਇਹਦਾ ਪ੍ਰਭਾਵ ਵੀ ਹਉਮੈ ਕਰਕੇ ਹੈ ਮਾਇਆ ਦੀ ਜਿਹੜੀ ਛਾਂ ਹੈ ਉਹਦਾ ਪ੍ਰਭਾਵ ਵੀ ਹਉਮੈ ਕਰਕੇ ਹੈ ਹਉਮੈ ਕਰ ਜੰਤ ਉਪਾਇਆ ਇਸ ਤਰ੍ਹਾਂ ਮਨੁੱਖ ਪਰਤ ਪਰਤ ਕੇ ਜਨਮ ਲੈਂਦਾ ਹੈ ਹਉਮੈ ਕਰਕੇ ਹਉਮੈ ਬੁੱਝੈ ਤਾਂ ਦਰ ਸੂਝੈ ਤੈਨੂੰ ਪਰਮਾਤਮਾ ਦੇ ਦਰ ਦਾ ਦੀਦਾਰ ਕਿਵੇਂ ਹੋਵੇ ਉਹਦੇ ਦਰ ਦੇ ਤੈਨੂੰ ਦਰਸ਼ਨ ਕਿਵੇਂ ਹੋਣ ਕੁਝ ਚੀਜ਼ਾਂ ਦਿਸਦੀਆਂ ਨੇ ਦੀਵਾ ਜਗਾਉਣ ਦੇ ਨਾਲ ਕੁਝ ਚੀਜ਼ਾਂ ਦਿਸਦੀਆਂ ਨੇ ਦੀਵਾ ਬੁਝਾਉਣ ਦੇ ਨਾਲ ਸਤਿਗੁਰੂ ਕਹਿੰਦੇ ਆ ਜਿਹੜਾ ਹਉਮੈ ਦਾ ਦੀਵਾ ਬਲ ਰਿਹਾ ਨਾ ਤੇਰੇ ਅੰਦਰ ਇਹ ਹਉਮੈ ਬੁੱਝ ਹੈ ਇਹਨੂੰ ਫੂਕ ਮਾਰ ਕੇ ਬੰਦ ਕਰ ਹਉਮੈ ਦੇ ਦੀਵੇ ਨੂੰ ਹਉਮੈ ਬੁੱਝ ਹੈ ਤਾਂ ਦਰ ਸੂਝੈ ਤੈਨੂੰ ਦਰ ਦਿਸੇਗਾ ਜਦੋਂ ਹਉਮੈ ਦਾ ਦੀਵਾ ਬੁੱਝ ਜਾਏ ਜਾਂ ਇਹਦੇ ਅਰਥ ਕੀਤੇ ਹਉਮੈ ਨੂੰ ਬੁੱਝ ਲੈ ਵੀ ਕੀ ਹੈ ਪਰ ਇੱਥੇ ਦਿਸਣ ਨਾਲ ਸੰਬੰਧਿਤ ਅੱਗੇ ਸ਼ਬਦ ਆਏ ਨੇ ਇਹਦੇ ਅਰਥ ਕਰੀਏ ਕਿ ਹਉਮੈ ਦਾ ਦੀਵਾ ਬੁੱਝੇ ਤਾਂ ਦਰ ਸੂਝੈ ਗਿਆਨ ਵੀ ਹੋਣਾ ਇਸ ਹੋਸ਼ ਤੋਂ ਬਿਨਾਂ ਇਸ ਅੰਦਰ ਦੀ ਪ੍ਰੀਤ ਤੋਂ ਬਿਨਾਂ ਪ੍ਰੇਮ ਤੋਂ ਬਿਨਾਂ ਕਥ ਕਥ ਲੂਝੈ ਮਨੁੱਖ ਜਿੰਨਾ ਮਰਜ਼ੀ ਪੜ ਜਾਏ ਜਿੰਨਾ ਮਰਜ਼ੀ ਸਮਝ ਲੈ ਧਰਮ ਦੇ ਬਾਰੇ ਜਿੰਨਾ ਚਿਰ ਉਹ ਵਾਹਿਗੁਰੂ ਦੇ ਪ੍ਰੇਮ ਦੀ ਨਦੀ ਵਿਚ ਖੁਦ ਛਾਲ ਨਹੀਂ ਮਾਰਦਾ ਉਹਨਾਂ ਚਿਰ ਆਈ ਹੋਈ ਸਮਝ ਵੀ ਇਹਦਾ ਕੋਈ ਸਵਾਰੇਗੀ ਨਹੀਂ ਨਾਨਕ ਹੁਕਮੇ ਲਿਖਿਆ ਲੇਖ ਜਿਹਾ ਵੇਖੈ ਤੇਹਾ ਵੇਖ ਇਹ ਸਾਰਾ ਕੁਝ ਹੁਕਮ ਵਿਚ ਚੱਲ ਰਿਹਾ ਪਰਮਾਤਮਾ ਦੀ ਵਡਿਆਈ ਹੈ ਕਿ ਇਸ ਤਰ੍ਹਾਂ ਮਨੁੱਖ ਹਉਮੈ ਦੇ ਲੇਖ ਆਪਣੇ ਜੀਵਨ ਵਿਚ ਲਿਖਦਾ ਤੁਰਿਆ ਜਾਂਦਾ ਔਰ ਜਿਵੇਂ ਦਾ ਆਪਣੇ ਜੀਵਨ ਨੂੰ ਵੇਖਦਾ ਯਾਨੀ ਕਿ ਜਿਵੇਂ ਦੀ ਕਰਤੂਤ ਕਰਦਾ ਤੇਹਾ ਵੇਖ ਉਸੇ ਤਰ੍ਹਾਂ ਦਾ ਮਨੁੱਖ ਬਾਹਰ ਵੇਖਣ ਲੱਗ ਪੈਂਦਾ ਯਾਨੀ ਕਿ ਜਿਵੇਂ ਦੇ ਕਰਮ ਨੇ ਉਸ ਤਰ੍ਹਾਂ ਦੀ ਉਹਦੀ ਸੋਚ ਬਣਦੀ ਉਸ ਤਰ੍ਹਾਂ ਦਾ ਉਹਦਾ ਜੀਵਨ ਬਣਦਾ ਹੈ ਗੁਰੂ ਅੰਗਦ ਦੇਵ ਜੀ ਦਾ ਅਗਲਾ ਸਲੋਕ ਹਉਮੈ ਇਹਾ ਜਾਤ ਹੈ ਇਹ ਦੂਸਰੇ ਪਾਤਸ਼ਾਹ ਦਾ ਸਲੋਕ ਹੈ ਕੱਲ ਦੇ ਦੀਵਾਨ ਵਿਚ ਯਤਨ ਕਰਾਂਗੇ ਆਓ ਹੁਣ ਬੜੇ ਪਿਆਰ ਸਨ ਅਗਲਾ ਪ੍ਰੋਗਰਾਮ ਸਰਵ ਕਰੀਏ ਵਿਚਾਰਾਂ ਕਰਦੀਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਫੁੱਲਾਂ ਦੀ ਖਿਮਾ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।